30 ਤੱਕ ਹੋਵੇ, 2030 ਤੱਕ ਹੋਵੇ, ਤੇ ਅਡੀਸ਼ਨਲ ਇਹ 2,19,000 2,50,000 ਵੀ ਬਣਾ ਲੈਣ, ਉਹਦੇ ਨਾਲ ਇਹ ਕੰਮ ਠੀਕ ਨਹੀਂ ਹੋਣਾ। ਰਿਪੋਰਟ ਹੁਣ ਮੈਂ ਅਸੀਂ ਕਿਹਦੇ ਤੋਂ ਸਾਂਝੀ ਕਰ ਰਹੇ ਹਾਂ, ਖੁਦ ਰਿਪੋਰਟ ਅਸੀਂ ਇਕੱਠੀ ਕੀਤੀ ਹੈ, ਜਿਹੜੀ ਕਿ ਰਿਪੋਰਟ ਅਸੀਂ CMHC ਦੇ ਹਵਾਲੇ ਦੇ ਨਾਲ ਮੈਂ ਸਾਂਝੀ ਕਰ ਰਿਹਾ ਤੁਹਾਨੂੰ, ਸੋਰਸਿਸ ਵੀ ਨਾਲ ਨਾਲ ਦੱਸੀ ਜਾਵਾਂਗੇ ਰਿਪੋਰਟ ਆਈ ਕਿੱਥੇ ਵਾਈ ਮੀਡੀਆ ਕੋਲ। ਜਿਹੜੀ ਸਾਡੀ ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਹੈ, ਉਹਨਾਂ ਨੇ ਵੀ ਇੱਕ ਰਿਪੋਰਟ ਤਿਆਰ ਕੀਤੀ ਸੀ, ਜਿਹਦੇ ਵਿੱਚ ਕਿ ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ, ਸਭ ਨੂੰ ਪਤਾ ਹੀ ਹੈ ਵੈਸੇ, ਓਨਟੈਰੀਓ ਦੇ ਵਿੱਚ ਵੀ ਸਾਨੂੰ ਪਤਾ ਹੈ ਕਿੰਨੇ ਘਰ ਚਾਹੀਦੇ ਨੇ ਸਾਨੂੰ, 1.5 ਮਿਲੀਅਨ ਦੀ ਗੱਲ ਹੋ ਰਹੀ ਹੈ, ਸਾਰੇ ਕੈਨੇਡਾ ਦੇ ਬਾਰੇ ਨੰਬਰ ਮੈਂ ਦੇ ਰਿਹਾ ਕਿਉਂਕਿ ਇਮੀਗ੍ਰੇਸ਼ਨ ਸਾਰੇ ਕੈਨੇਡਾ 'ਚ ਆ ਰਹੀ ਹੈ, ਤੇ ਟੋਟਲ ਸਾਨੂੰ ਕੈਨੇਡਾ ਦੇ ਵਿੱਚ 35 ਲੱਖ ਐਡੀਸ਼ਨਲ ਘਰਾਂ ਦੀ ਜ਼ਰੂਰਤ ਹੈ, ਜਿਹੜਾ ਬਣਦਾ ਹੈ 2 ਲੱਖ 2.25 ਲੱਖ ਜੋ ਬਣਦੇ ਆ, ਉਸ ਤੋਂ ਇਲਾਵਾ ਐਡੀਸ਼ਨਲ 35 ਲੱਖ ਹਾਊਸਿੰਗ ਯੂਨਿਟ ਦੀ ਜ਼ਰੂਰਤ ਹੈ, ਜੇ ਅਸੀਂ ਕਹਿੰਦੇ ਹਾਂ ਕਿ ਹਾਊਸਿੰਗ ਅਫੋਰਡੇਬਿਲਿਟੀ ਅਸੀਂ 2030 ਤੱਕ 2030 ਤੱਕ ਵੀ ਠੀਕ ਕਰਨੀ ਹੈ। ਇਹ CMHC ਨੇ ਪਹਿਲਾਂ ਵੀ ਰਿਪੋਰਟ ਦਿੱਤੀ ਸੀ, ਦੁਬਾਰਾ ਤੋਂ ਦੇ ਰਹੇ ਹਾਂ ਕਿ 3.5 ਮਿਲੀਅਨ ਹਾਊਸਿਸ ਚਾਹੀਦੇ ਨੇ 35 ਲੱਖ। ਸੋ ਜਿੱਥੇ 2-2.5 ਲੱਖ ਘਰ ਬਣ ਰਹੇ ਹੋਣ, 35 ਲੱਖ ਐਡੀਸ਼ਨਲ ਘਰਾਂ ਦੀ ਜ਼ਰੂਰਤ ਹੈ, ਉਹ ਕਦੋਂ ਆਉਣਗੇ, ਉਹ ਕਿਆ ਉਹ ਰਾਈਟ ਵੇ ਬਣਨੇ ਸ਼ੁਰੂ ਹੋ ਜਾਣਗੇ, ਇੰਨੀ ਤੇਜ਼ੀ ਹੋ ਜਾਏਗੀ? ਸੋ ਇਹਦਾ ਜਵਾਬ ਤੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਕਿਸੇ ਕੋਲ ਇਸ ਵੇਲੇ ਨਜ਼ਰ ਨਹੀਂ ਆ ਰਿਹਾ। ਹੁਣ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੂੰ ਪੁੱਛਿਆ ਜਾ ਰਿਹਾ ਕਿ ਜੀ ਇਹ ਜਿਹੜੀ ਹਾਊਸਿੰਗ ਸ਼ਾਰਟੇਜ ਹੈ ਇਹਦੇ ਬਾਰੇ ਕੀ ਤੁਹਾਡੇ ਕੋਲ ਜਵਾਬ ਹੈ। ਪ੍ਰਧਾਨ ਮੰਤਰੀ ਟਰੂਡੋ ਸਾਹਿਬ ਵੀ ਮੰਨ ਗਏ, ਉਹਨਾਂ ਨੇ ਵੀ ਫਰਾਈਡੇ ਨੂੰ ਕਿਹਾ ਕਿ ਕੋਈ ਮੈਜਿਕ ਸੋਲੂਸ਼ਨ ਤਾਂ ਨਹੀਂ ਹੈ ਸਾਡੇ ਕੋਲ ਵੀ ਇਸ ਚੀਜ਼ ਦਾ। ਸੋ ਉਹ ਕਹਿੰਦੇ ਜੀ ਅਸੀਂ ਜ਼ਰੂਰ ਇਨਸੈਂਟੀਵਾਈਜ਼ ਕਰ ਰਹੇ ਹਾਂ, ਯਾਨੀ ਕਿ ਸਪੋਰਟ ਕਰ ਰਹੇ ਹਾਂ ਕਿ ਸਿਟੀਜ਼ ਨੂੰ, ਤਾਂ ਕਿ ਉਹ ਤੇਜ਼ੀ ਦੇ ਨਾਲ ਜਿਹੜਾ ਹੈ ਜੀ ਉਹ ਘਰਾਂ ਦਾ ਕੰਮ ਸ਼ੁਰੂ ਕਰਨ। ਹੁਣ ਉਹਦੇ ਵਿੱਚ ਵੀ ਇੱਕ ਹੋਰ ਦਿੱਕਤ ਹੈ ਕਿਉਂਕਿ ਕੰਸਟਰਕਸ਼ਨ ਵਰਕਰ ਜਿਹੜੇ ਆ ਉਹਨੂੰ ਵੀ ਲੱਭਣਾ ਇਸ ਵੇਲੇ ਚੈਲੰਜ ਹੈ। ਔਰ ਇਸ ਦਰਮਿਆਨ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ, ਹੁਣ ਪੀਅਰ ਪੋਲੀਅਰ ਸਾਹਿਬ ਨੇ ਜੋ ਵਿਨੀਪੈਗ ਦੇ ਵਿੱਚ ਇਸ ਫਰਾਈਡੇ ਨੂੰ ਕਿਹਾ ਕਿ ਜਿੰਨੇ ਘਰ ਬਣਨਗੇ ਉਨੇ ਹੀ ਬੰਦੇ ਅਸੀਂ ਇੱਥੇ ਲੈ ਕੇ ਆਵਾਂਗੇ, ਕਿਉਂਕਿ ਪੀਅਰ ਪੋਲੀਅਰ ਸਾਹਿਬ ਨੇ ਕਿਹਾ ਹੈ, ਜੋ ਅਸੀਂ ਬੜੇ ਦੇਰ ਦੀ ਹੁਣ ਮੰਗ ਕਰ ਹੀ ਰਹੇ ਸੀਗੇ। ਪੀਅਰ ਪੋਲੀਅਰ ਸਾਹਿਬ ਨੇ ਹੂ ਬਹੂ ਗੱਲ ਕਹਿਤੀ ਹੈ, ਕਿਉਂ ਕੰਜ਼ਰਵੇਟਿਵ ਪਾਰਟੀ ਪਾਲਿਸੀ ਲੈ ਕੇ ਆ ਰਹੀ ਹੈ? ਉਹਨਾਂ ਨੇ ਕਿਹਾ ਕਿ ਜੀ ਸਾਨੂੰ ਅਪਰੋਚ ਐਸੀ ਲੈ ਕੇ ਆਉਣੀ ਪਏਗੀ ਵੀ ਜੇ ਅਸੀਂ ਲੋਕਾਂ ਨੂੰ ਇੱਥੇ ਇਨਵਾਈਟ ਕਰ ਰਹੇ ਹਾਂ, ਇਮੀਗ੍ਰੇਸ਼ਨ ਦੇ ਰਹੇ ਹਾਂ, ਤੇ ਅਸੀਂ ਉਹਨਾਂ ਨੂੰ ਘਰ ਦੇ ਸਕੀਏ, ਇੰਪਲੋਇਮੈਂਟ ਦੇ ਸਕੀਏ, ਸਰਵਿਸਿਜ਼ ਦੇ ਸਕੀਏ, ਖਾਸ ਕਰ ਸਾਡੇ ਹੈਲਥ ਕੇਅਰ ਦੇ ਵਧੀਆ ਸੇਵਾਵਾਂ ਦੇ ਸਕੀਏ। ਔਰ ਉਹਨਾਂ ਨੇ ਇਹ ਗੱਲ ਹੁਣ ਸਾਰੀ ਕਰ ਦਿੱਤੀ ਹੈ। ਹੁਣ ਇਸ ਮਾਮਲੇ ਦੇ ਵਿੱਚ ਪੀਅਰ ਪੋਲੀਅਰ ਸਾਹਿਬ ਕਹਿ ਰਹੇ ਨੇ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ, ਜੇ ਉਹਨਾਂ ਦੀ ਬਣੇਗੀ ਸਰਕਾਰ, ਪੀਅਰ ਪੋਲੀਅਰ ਸਾਹਿਬ ਦੀ ਬਣ ਸਕਦੀ ਹੈ। ਫਿਲਹਾਲ ਤੇ ਕੈਨੇਡਾ ਦੇ ਵਿੱਚ ਮਾਈਨੋਰਟੀ ਸਰਕਾਰ ਹੈ, ਉਹ ਵੀ ਨੰਬਰ ਤੁਹਾਨੂੰ ਲੇਟੈਸਟ ਬਿਲਕੁਲ ਸਾਂਝੇ ਕਰ ਦਿੰਦੇ ਹਾਂ। ਹੁਣ ਜੇ ਬਹੁਤ ਸਾਰੇ ਪੋਲ ਸਰਵੇਜ਼ ਆਏ ਨੇ, ਪਰ ਲੇਟੈਸਟ ਪੋਲ ਸਰਵੇ ਮੈਂ ਤੁਹਾਨੂੰ ਸਾਂਝਾ ਕਰ ਦਿੰਦਾ, ਜੇ ਅਸੀਂ ਦੇਖਿਆ ਵੀ ਸਰਕਾਰ ਬਣੇਗੀ ਕਿ ਨਹੀਂ ਬਣੇਗੀ ਇਹਨਾਂ ਦੀ। ਐਬੈਸਕਸ ਪੋਲ ਸਰਵੇ ਤੁਹਾਨੂੰ ਨਾਲ ਸਾਂਝਾ ਕਰ ਰਹੇ ਹਾਂ, ਜੋ ਕਿ January 4 ਤੋਂ ਲੈ ਕੇ January 9 ਦੇ ਵਿੱਚ ਆਇਆ। ਸੋ 4 ਜਨਵਰੀ ਤੋਂ 9 ਜਨਵਰੀ ਦੇ ਵਿੱਚ ਜਿਹੜੀ ਰਿਪੋਰਟ ਲੇਟੈਸਟ ਆਈ ਹੈ, ਉਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 41% ਸਪੋਰਟ ਹੈ, 41%, ਲਿਬਰਲ ਪਾਰਟੀ ਨੂੰ 24% ਹੈ, 24%, NDP ਨੂੰ 18% ਹੈ, 18% ਹੈ। ਹਾਲਾਂਕਿ ਹਜੇ ਅਗਲੀ ਇਲੈਕਸ਼ਨ ਜੇ ਮਾਈਨੋਰਟੀ ਸਰਕਾਰ ਨਹੀਂ ਗਿਰਦੀ ਹੈ ਤੇ ਅਗਲੇ ਸਾਲ 2025 ਅਕਤੂਬਰ ਦੇ ਵਿੱਚ ਹੋਣੀ ਹੈ। ਸੋ ਉਹਦੇ ਵਿੱਚ ਤਾਂ ਹਜੇ ਲਗਭਗ 18 ਮਹੀਨੇ, ਲਗਭਗ 1.5 ਸਾਲ ਪਿਆ ਹੈ ਹਜੇ। ਲੇਕਿਨ ਜੇ ਅੱਜ ਇਲੈਕਸ਼ਨ ਹੁੰਦੀ ਹੈ ਤੇ ਅੱਜ ਕੰਜ਼ਰਵੇਟਿਵ ਪਾਰਟੀ ਬੜੇ ਆਰਾਮ ਦੇ ਨਾਲ ਮੈਜੋਰਟੀ ਸਰਕਾਰ ਬਣਾ ਜਾਏਗੀ। ਹੁਣ ਇਮੀਗ੍ਰੇਸ਼ਨ ਦੇ ਬਿਆਨ ਲਿਬਰਲ ਪਾਰਟੀ ਵੀ ਦੇ ਰਹੀ ਹੈ, ਫੈਡਰਲ ਲਿਬਰਲ ਪਾਰਟੀ ਵੀ ਦੇ ਰਹੀ ਹੈ ਕਿ ਜੀ ਕੱਟ ਕਰਾਂਗੇ, ਔਰ ਹੁਣ ਕਟੌਤੀ ਦੀ ਗੱਲ ਜਿਹੜੀ ਹੈ ਉਹ ਕੰਜ਼ਰਵੇਟਿਵ ਪਾਰਟੀ ਨੇ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਲੇਕਿਨ ਇੱਥੇ ਅਸੀਂ ਇੱਕ ਚੀਜ਼ ਹੋਰ ਜ਼ਰੂਰ ਜ਼ਿਕਰ ਕਰਦੇ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਇੱਕ ਡਿਜਾਜ਼ਨ ਦੀ ਵੀ ਰਿਪੋਰਟ ਆਈ ਹੈ, ਔਰ ਡਿਜਾਜ਼ਨ ਦੀ ਰਿਪੋਰਟ ਮੈਂ ਇਸ ਲਈ ਸ਼ੇਅਰ ਕਰ ਰਿਹਾ ਕਿਉਂਕਿ ਦੂਸਰਾ ਐਸਪੈਕਟ ਵੀ ਇਹਦਾ ਸ਼ੇਅਰ ਕਰਨਾ ਬੜਾ ਜ਼ਰੂਰੀ ਹੈ। ਡਿਜਾਰਡਨ ਨੇ ਰਿਪੋਰਟ ਦੇ ਵਿੱਚ ਕਿਹਾ ਹੈਗਾ ਕਿ ਜੇ ਅਸੀਂ ਆਪਣੇ ਇਮੀਗ੍ਰੇਸ਼ਨ ਨੰਬਰਸ, ਕਿਉਂਕਿ ਡਿਜਾਰਡਨ ਨੂੰ ਵੀ ਸਾਫ ਨਜ਼ਰ ਆ ਰਿਹਾ ਹੈ ਕਿ ਹੁਣ ਜਿਹੜਾ ਸੁਰਾ ਬਦਲ ਰਹੇ ਨੇ, ਹੁਣ ਫੈਡਰਲ ਲਿਬਰਲ ਸਰਕਾਰ ਵੀ ਤੇ ਕੰਜ਼ਰਵੇਟਿਵ ਸਰਕਾਰ ਵੀ ਇਮੀਗ੍ਰੇਸ਼ਨ ਦੇ ਉੱਤੇ ਸਵਾਲ ਖੜੇ ਕਰਨੇ, ਉਹਨਾਂ ਨੇ ਵੀ ਸ਼ੁਰੂ ਕਰਤੇ ਕਿਉਂਕਿ ਲੋਕ ਵੀ ਸਵਾਲ ਖੜਾ ਕਰ ਰਹੇ ਨੇ। ਸੋ ਡਿਜਾਰਡਨ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਜੇ ਅਸੀਂ ਇਮੀਗ੍ਰੇਸ਼ਨ ਦੇ ਵਿੱਚ ਕਟੌਤੀਆਂ ਕੀਤੀਆਂ ਤੇ ਅਸੀਂ ਆਲਰੇਡੀ ਥੋੜਾ ਥੋੜਾ ਮਾਈਲਡ ਰਿਸੈਸ਼ਨ ਵੱਲ, ਜਾਂ ਜੋ ਸਾਨੂੰ ਇਕਨੋਮੀ ਸਾਡੀ ਆਲਰੇਡੀ ਦਿੱਕਤਾਂ ਵੱਲ ਵੱਧ ਰਹੀ ਹੈ, ਇਹ ਦਿੱਕਤਾਂ ਹੋਰ ਜ਼ਿਆਦਾ ਵੱਧ ਜਾਣਗੀਆਂ ਜੇ ਅਸੀਂ ਨੰਬਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੈਪ ਲਗਾਈ ਜਾਂ ਕੋਈ ਵੀ ਕਟੌਤੀ ਕੀਤੀ। ਬਲਕਿ ਡਿਜਾਰਡਨ ਇਸ ਰਿਪੋਰਟ ਨੂੰ ਸਪੋਰਟ ਕਰਦੀ ਹੈ ਕਿ ਜੇ ਅਸੀਂ ਹੋਰ ਜ਼ਿਆਦਾ ਲੋਕ ਇੱਥੇ ਕੈਨੇਡਾ 'ਚ ਲੈ ਕੇ ਆ ਰਹੇ ਹਾਂ ਤੇ ਇਹਦੇ ਨਾਲ ਸਾਡੀ ਜਿਹੜੀ ਇਕਨੋਮੀ ਹੈ ਹੋਰ ਜ਼ਿਆਦਾ ਬਿਹਤਰ ਹੋਏਗੀ। ਹੁਣ ਓਵਰਆਲ ਇਹ ਤਾਂ ਡਿਜਾਰਡਨ ਦੀ ਰਿਪੋਰਟ ਹੈ, ਬਿਲਕੁਲ ਉਹ ਸਪੋਰਟ ਕਰਦੀ ਹੈ ਇਸ ਗੱਲ ਨੂੰ, ਇਹ ਵੀ ਦੱਸਣਾ ਜ਼ਰੂਰੀ ਹੈ ਇੱਥੇ। ਹੁਣ ਅਸੀਂ ਓਵਰਆਲ ਜੇ ਸਟੱਡੀ ਕਰੀਏ, ਇੱਕ ਬੜੀ ਸਟੱਡੀ ਅਸੀਂ ਤੁਹਾਨੂੰ ਨਾਲ ਹੋਰ ਪੇਸ਼ ਕਰ ਰਹੇ ਹੈਗੇ ਹਾਂ, ਜਿਹੜੀ ਕਿ ਬੈਂਕ ਆਫ ਕੈਨੇਡਾ ਦੁਆਰਾ ਕੀਤੀ ਗਈ ਹੈ। ਉਹਨਾਂ ਨੇ ਵੀ ਇਫੈਕਟ ਅਸੈਸ ਕੀਤੇ ਨੇ, ਜੇ ਬੈਂਕ ਆਫ ਕੈਨੇਡਾ ਜੇ ਇਮੀਗ੍ਰੇਸ਼ਨ ਅਸੀਂ ਜ਼ਿਆਦਾ ਲੈ ਕੇ ਆਉਂਦੇ ਹਾਂ, ਇਹਦੇ ਨਾਲ ਕੈਨੇਡੀਅਨ ਇਕਨੋਮੀ ਔਰ ਕੈਨੇਡੀਅਨ ਇਨਫਲੇਸ਼ਨ ਦੇ ਉੱਤੇ ਕੀ ਅਸਰ ਪਏਗਾ। ਅਸੀਂ ਹਾਊਸਿੰਗ ਦੀ ਤਾਂ ਗੱਲ ਕਰ ਹੀ ਰਹੇ ਹੈਗੇ ਹਾਂ, ਲੇਕਿਨ ਨਾਲ ਨਾਲ ਸਰਵਿਸਿਜ਼ ਦੀ ਵੀ ਗੱਲ ਕਰ ਰਹੇ ਹਾਂ, ਬਟ ਇਕੱਲੀ ਇਕਨੋਮੀ ਔਰ ਇਨਫਲੇਸ਼ਨ ਦੇ ਉੱਤੇ ਕੀ ਅਸਰ ਪਏਗਾ। ਔਰ ਇਹ ਜਿਹੜੀ ਰਿਪੋਰਟ ਹੈਗੀ ਆ ਉਹ ਬੈਂਕ ਆਫ ਕੈਨੇਡਾ ਦੇ ਬਹੁਤ ਸਾਰੇ ਸਟਾਫ ਮੈਂਬਰਸ ਇਕੱਠੇ ਹੋਏ ਨੇ, ਤਕਰੀਬਨ 10-12 ਸਟਾਫ ਮੈਂਬਰਸ ਜਿਨ੍ਹਾਂ ਨੇ ਕਿ ਸਾਰੀ ਰਿਪੋਰਟ ਜਿਹੜੀ ਉਹ ਤਿਆਰ ਕੀਤੀ ਹੈ, ਇੱਕ ਦੋ ਨਹੀਂ 10-12 ਸਟਾਫ ਮੈਂਬਰਸ ਨੇ ਸਾਰੀ ਰਿਪੋਰਟ ਤਿਆਰ ਕੀਤੀ ਹੈ। ਅਸੀਂ ਇਕਨੋਮਿਕ ਇੰਪਲੀਕੇਸ਼ਨਸ ਨੇ ਬੈਂਕ ਆਫ ਕੈਨੇਡਾ ਦੀਆਂ ਜੇ ਕੈਨੇਡਾ ਦੇ ਵਿੱਚ ਹੋਰ ਜ਼ਿਆਦਾ ਅਸੀਂ ਲੋਕਾਂ ਨੂੰ ਇੱਥੇ ਲੈ ਕੇ ਆਉਣੇ ਆ। ਸੋ ਉਹਦੇ ਵਾਸਤੇ ਇੱਕ ਚੀਜ਼ ਤੇ ਸਾਫ਼ ਹੈ ਕਿ ਹੋਰ ਹਾਊਸਿੰਗ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਲੈ ਕੇ ਆਉਣੀ ਪਏਗੀ, ਇਨਫਲੇਸ਼ਨ ਇਸ ਵੇਲੇ ਵੱਧ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਡਿਟੇਲ ਰਿਪੋਰਟ ਅਸੀਂ ਤੁਹਾਡੇ ਲਈ ਇਹ ਵੀ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ। ਮੋਟੇ ਤੌਰ ਤੇ ਅਸੀਂ ਬੈਂਕ ਆਫ ਕੈਨੇਡਾ ਨੇ ਕੀ ਕਿਹਾ ਉਹ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਹੈ। ਸੋ ਇਹ ਸਾਡੀ ਖਾਸ ਰਿਪੋਰਟ ਹੈ ਜੋ ਅਸੀਂ ਬਰੀਫ ਚ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਰੇਡੀਓ ਤੇ ਸਮੇਂ ਦੀ ਕਮੀ ਦੇ ਕਾਰਨ, ਲੇਕਿਨ ਚੈਨਲ ਵਾਈ ਦੇ ਉੱਤੇ ਬਹੁਤ ਡਿਟੇਲ ਦੇ ਵਿੱਚ ਇਹ ਮੈਂ ਰਿਪੋਰਟ ਇਸ ਹਫ਼ਤੇ ਤੁਹਾਡੇ ਲਈ ਪੇਸ਼ ਕਰਾਂਗਾ, ਜਿਹਦੇ ਵਿੱਚ ਕਿ ਤੁਹਾਨੂੰ ਦਿਖਾਵਾਂਗੇ ਸਾਰਾ ਕੀ ਮੰਤਰੀ ਸਾਹਿਬ ਕੀ ਕਹਿ ਰਹੇ ਨੇ, ਕੀ ਹੋ ਰਿਹਾ ਇੱਥੇ ਇਸ ਵੇਲੇ ਇਮੀਗ੍ਰੇਸ਼ਨ ਦੇ ਵਿੱਚ, ਔਰ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਹੁਣ ਕੀ ਕਹਿ ਰਹੇ ਨੇ, ਔਰ ਇਸ ਵੀਕਐਂਡ ਦੇ ਉੱਤੇ ਵੀ ਜਿਹੜੀ ਉਹਨਾਂ ਦੀ ਸਾਰੀ ਗੱਲਬਾਤ ਹੋਈ ਹੈ ਉਹ ਵੀ ਬਹੁਤ ਹੀ ਡਿਟੇਲ ਦੇ ਵਿੱਚ ਅਸੀਂ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ ਕਿ ਕੀ ਕਹਿ ਰਹੇ ਨੇ ਸਾਡੇ ਹੁਣ ਇਮੀਗ੍ਰੇਸ਼ਨ ਮੰਤਰੀ ਸਾਹਿਬ। ਸੋ ਛੋਟੇ ਜਿਹੇ ਬਿਆਨ ਤੁਹਾਡੇ ਨਾਲ ਹੁਣੇ ਸ਼ੇਅਰ ਕਰ ਦਿੰਦੇ ਉਹਨਾਂ ਦੇ।
People that commit crimes aren't welcome in Canada, and the differences that we have in how we deal with specific situations that are occurring around the world and the policy tools that we have in Canada vis-a-vis the ones that the US use are slightly different. We don't want people that have committed crimes, particularly crimes of this egregious nature, given the geopolitical context, make their way into Canada. Canada has typically adopted a case-by-case basis, but it's information that we are working with the U.S. on. We aren't always lockstep on our approach with the U.S., but in this case, I think...
ਇਹ ਸਵਾਲ ਸੀਗਾ ਕਿ ਬੜੇ ਸਾਰੇ ਜਿਹੜੇ ਇਮੀਗ੍ਰੈਂਟਸ ਨੇ ਉਹ ਜਦੋਂ ਅਸੀਂ ਲੈ ਕੇ ਆ ਰਹੇ ਹਾਂ ਤਾਂ ਅਸੀਂ ਕਿੱਦਾਂ ਮੇਕ ਸ਼ੋਰ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਕ੍ਰਿਮੀਨਲਸ ਨਾ ਆਉਣ। ਸੋ ਉਹਦੇ ਬਾਰੇ ਵੀ ਸਾਡੇ ਇਮੀਗ੍ਰੇਸ਼ਨ ਮੰਤਰੀ ਜਵਾਬ ਦੇ ਰਹੇ ਸੀਗੇ ਮਾਰਕ ਮਿਲਰ ਸਾਹਿਬ ਕਿ ਜੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਇੱਥੇ ਕੁਛ ਕਿਸੇ ਵੀ ਤਰ੍ਹਾਂ ਦੇ ਕੋਈ ਜਿਹੜੇ ਇਮੀਗ੍ਰੈਂਟਸ ਇੱਥੇ ਆ ਰਹੇ ਨੇ ਉਹਨਾਂ ਦੇ ਬਾਰੇ ਕਿਆ ਬੈਕਗ੍ਰਾਉਂਡ ਚੈੱਕ ਹੋ ਰਿਹਾ, ਉਹਨਾਂ ਦਾ ਕਿਸ ਤਰੀਕੇ ਦੇ ਨਾਲ ਅਸੀਂ ਮੇਕ ਸ਼ੋਰ ਕਰ ਰਹੇ ਹਾਂ ਕਿ ਉਹਨਾਂ ਦੇ ਵਿੱਚ ਕੋਈ ਵੀ ਕ੍ਰਿਮੀਨਲਸ ਕੈਨੇਡਾ ਦੇ ਵਿੱਚ ਨਾ ਆਉਣ। ਖੈਰ ਇੱਥੇ ਨਾਲ ਹੀ ਇੱਕ ਰਿਕਾਰਡਡ ਬ੍ਰੇਕ ਲੈ ਰਹੇ ਹਾਂ, ਰਿਕਾਰਡਡ ਬ੍ਰੇਕ ਤੋਂ ਬਾਅਦ ਸਾਡੀ ਤੁਹਾਡੀ ਗੱਲਬਾਤ ਇਸ ਤਰ੍ਹਾਂ ਹੀ ਜਾਰੀ ਹੈ।
You are listening to Radio Y 24/7.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ। ਫੋਨ 416-994-8989, 416-994-8989, 416-994-8989, 499-99, ਵਕੀਲ ਬ੍ਰਿਜ ਮੋਹਨ।
ਬੜਾ ਦਿਲ, ਉਸੇ ਬੜਾ ਟ੍ਰਾਂਸਫਰ ਔਰ ਉਸੇ ਵੀ ਬੜੀ ਮੁਸਕਾਨ। ICICI ਬੈਂਕ ਮਨੀ ਟੂ ਇੰਡੀਆ ਕੇ ਦੁਆਰਾ ਭਾਰਤ ਮੇ ਜ਼ਿਆਦਾ ਪੈਸੇ ਟ੍ਰਾਂਸਫਰ ਕਰੇ ਔਰ ਏਕ ਸਾਥ 30,000 ਡਾਲਰ ਤੱਕ ਭੇਜਨੇ ਕੇ ਲੀਏ ਆਫਰ ਪਾਏ। ਮਨੀ ਟੂ ਇੰਡੀਆ, ਟ੍ਰਾਂਸਫਰ ਭਰੋਸੇ ਕਾ। ICICI ਬੈਂਕ ਕੈਨੇਡਾ ਕਾ ਪ੍ਰੋਡਕਟ। ਅਧਿਕ ਜਾਣਕਾਰੀ ਕੇ ਲੀਏ ਕਿਰਪਿਆ ICICIBank.ca ਪਰ ਜਾਏ ਯਾ ਮਨੀ ਟੂ ਇੰਡੀਆ ਕੈਨੇਡਾ ਐਪ ਡਾਊਨਲੋਡ ਕਰੇ। ਨਿਯਮ ਵ ਸ਼ਰਤੇ ਲਾਗੂ।
ਸਿੰਮੀ, ਆ ਤੈਨੂੰ ਬੇਬੇ ਨਾਲ ਮਿਲਾ ਕੇ ਲਿਆਵਾਂ।
ਬੇਬੇ ਆ ਗਈ? ਸੱਚੀ?
ਹਾਂ, ਬੇਬੇ ਦੀ ਰਸੋਈ ਆ ਗਈ।
ਮਤਲਬ?
ਬੇਬੇ ਦੀ ਰਸੋਈ, ਦਾਦੀ ਤੇ ਮਾਂ ਦੇ ਹੱਥ ਦੇ ਸਵਾਦ ਦਾ ਖਾਣਾ ਹੁਣ ਬ੍ਰੈਂਪਟਨ ਵਿੱਚ। ਤੁਸੀਂ ਸਾਰੇ ਆਓ, ਖਾਓ ਤੇ ਖੁਸ਼ੀ ਮਨਾਓ। ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ।
ਕਿੱਥੇ?
2700 ਨਾਰਥ ਪਾਰਕ ਡਰਾਈਵ, ਯੂਨਿਟ 14, ਬ੍ਰੈਂਪਟਨ, ਅਵਾਨੀ ਵਾਲਾ ਪਲਾਜ਼ਾ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਬਵੇਡ। ਫੋਨ ਨੰਬਰ 905-458-0995, 905-458-0995।
ਵਾਹ ਭਾਈ ਵਾਹ, ਬੇਬੇ ਦੀ ਰਸੋਈ, ਨਜ਼ਾਰਾ ਆ ਗਿਆ।
Hello everyone, I'm Paul Chang, the Member of Parliament of Markham Unionville. I would like to wish everyone celebrating a happy Lori. Let us embrace the spirit of Lori by extending our hands in friendship, sharing our joys, and reaffirming our commitment to community harmony. May the glow of the Lori fire illuminate your lives with endless happiness.
You are listening to WTOR 770 AM, Youngstown, Toronto. लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्ती ते सोनी रिहायश जेड़ी शुरू होंदी है 490,490 डॉलर च ते GTA दा सब तो वधिया मुल्ल है। दो टावरा आली इमारत सेंट्रल पोडियम तानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचावेगा। GTA दे उज्जवले भविष्य विच अज ही निवेश करो। स्टेशन साइट .ca ते रजिस्टर करो।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एम्बिशंस मेड रियल।
बॉक्स ऑफिस या फिर लाइफस्टाइल, बॉलीवुड के भाईजान सलमान खान की पहुंच है हर जगह, इसलिए बीइंग ह्यूमन क्लॉथिंग ने कर दिया है अपनी ग्रैंड एंट्रेंस टू द कैनेडियन फैशन सीन। विजिट कर लीजिए बीइंग ह्यूमन क्लॉथिंग स्टोर, द फर्स्ट स्टोर इन कनाडा एट CF Markham शॉपिंग सेंटर मार्कम सेकंड फ्लोर 5000 हाईवे 7 पे। डिस्कवर कर लीजिए एन अरे ऑफ स्टाइलिश क्लॉथिंग जो नॉट ओनली मेक्स यू लुक गुड बट ऑल्सो डज गुड, क्योंकि बीइंग ह्यूमन क्लॉथिंग स्टैंड करता है एथिकल फैशन के लिए एंड आपको एम्पावर करेंगे टू मेक अ वेरी पॉजिटिव इम्पैक्ट थ्रू योर स्टाइल चॉइसेस। रीडिफाइन कर लीजिए फैशन को विद बीइंग ह्यूमन। ज्यादा इन्फॉर्मेशन के लिए कॉन्टेक्ट कर लीजिए इन्हें
अपने घर खुशियां भेजिए, वो भी निशुल्क। अब तुरंत पैसा ट्रांसफर करने के लिए जीरो शुल्क और खास एक्सचेंज रेट। ICICI बैंक मनी टू इंडिया, ट्रांसफर भरोसे का। ICICI बैंक कनाडा का प्रोडक्ट। अधिक जानकारी के लिए कृपया ICICIbank.ca पर जाएं या मनी टू इंडिया कनाडा ऐप डाउनलोड करें। नियम व शर्तें लागू।
फ्रेश तंदूरी वेज नॉन वेज LLB ओ पर ताज़ा लजीज खाने का लुत्फ उठाओ। हफ्ते के सातों दिन खुला है। नाउ सर्व्स यू विद टू लोकेशंस एट क्वीन स्ट्रीट कैनरी, ओपन्स 2 PM टू 5 AM। कॉल 9058740111, दैट इज 9058740111। एंड सेकेंड लोकेशन एट ब्रेमली एंड बोविड, ओपन्स 24 आवर्स 7 डेज अ वीक। कॉन्टैक्ट एट 9057921711, दैट इज 9057921711। जायकेदार लजीज खाओ, फ्रेश तंदूरी पड़ाओ, खाना लजीज हर दिल अजीज।
डिजाइनर वियर स्टोर जे वखाणी है तौर ते पहुंचो डिजाइनर वियर स्टोर। एक कैरी करदे ने ऑल हाई एंड यूरोपियन एंड अमेरिकन ब्रांड, डॉल्चे एंड गबाना, गुची, पारादा, हुआली, टॉम फोर्ड, किलियन एंड मच मोर। यू नेम इट, दे हैव इट। एब्सोल्युटली ऑथेंटिक ओरिजिनल सामान, पैसे घट ते टोर ज्यादा, क्योंकि ये दे रहे ने 80% डिस्काउंट ऑन ईच एंड एवरी आइटम फॉर मेन एंड वुमेन्स जैकेट्स, कोट्स, ओवरकोट्स, शूज, पर्सेस एंड परफ्यूम्स। तुसी भी आओ, खरीदो ते पाओ, फिर सब कहेंगे लुकिंग लाइक ए वाओ। विजिट डिजाइनर वियर स्टोर, 4325 स्टील एवेन्यू वेस्ट, टोरंटो, मेन इंटरसेक्शन स्टील्स एंड नॉर्फिंच। फोन नंबर 416 877-7516-416-877-7516. Designer Wear Store.
ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਕੁਆਲਿਟੀ ਜਾਇਜ਼ ਰੇਟ ਵਿੱਚ ਨਹੀਂ ਮਿਲ ਸਕਦੀ, ਪਰ ਆਈਕੀਆ ਇਹ ਗੱਲ ਨਹੀਂ ਮੰਨਦਾ। ਹੋਮ ਫਰਨਿਸ਼ਿੰਗ ਵਿੱਚ ਕੰਪਰੋਮਾਈਜ਼ ਨਹੀਂ ਚੱਲਦਾ। ਇਸ ਲਈ ਸਾਡਾ ਮੰਨਣਾ ਹੈ ਕਿ ਵਧੀਆ ਡਿਜ਼ਾਈਨ, ਅੱਛੀ ਕੁਆਲਿਟੀ, ਸਟਾਈਲ, ਫੰਕਸ਼ਨੈਲਿਟੀ ਤੇ ਸਸਟੇਨੇਬਿਲਿਟੀ ਘੱਟ ਪ੍ਰਾਈਸ ਦੇ ਵਿੱਚ ਵੀ ਮਿਲ ਸਕਦੀ ਹੈ। ਜ਼ਰੂਰ ਪਹੁੰਚੋ ਆਈਕੀਆ ਇਟੋਬੀਕੋ ਕੁਈਨਜ਼ਵੇ ਤੇ ਟੂ ਬ੍ਰਿੰਗ ਯੋਰ ਹੋਮ ਟੂ ਲਾਈਫ ਵਿਦਆਊਟ ਬ੍ਰੇਕਿੰਗ ਦ ਬੈਂਕ। ਹਾਈ ਸਟੈਂਡਰਡਸ, ਲੋ ਪ੍ਰਾਈਸਿਸ ਤੇ ਫ੍ਰੀ ਪਾਰਕਿੰਗ। ਇਸ ਤੋਂ ਇਲਾਵਾ ਤੁਸੀਂ ਹੋਰ ਕੀ ਚਾਹ ਸਕਦੇ ਹੋ?
Eastcote Ford Lincoln, Canada ka number one Ford retailer, serve kar rahe hain Ontario ko since 1971. Agar aap dhoond rahe hain new Ford or Lincoln vehicles, to visit kare Eastcote Ford Lincoln and experience the difference yourself. Aap choose kar sakte hain from 1000 plus new and 150 plus pre-owned high quality vehicles. Easy finance and lease options available. Community ki apni dealership. Door crasher deals ke liye visit karein Eastcote Ford Lincoln at 958 Miller Avenue, Toronto. Major intersection, Shepherd Avenue East and Morningside Avenue. Ya phir call karein 416-292-1171 par. Door crasher deals ki zyada jankari ke liye visit karein eastcoteportlincoln.com/doorcrasherdeals.
Pichle 18 saalon to ਜਸਟਿਨ ਟਰੂਡੋ ਦੀਆਂ ਨਰਮ ਕ੍ਰਾਈਮ ਪਾਲਿਸੀਜ਼ ਨੇ ਸਾਡੇ ਭਾਈਚਾਰਾ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਸ਼ੂਟਿੰਗਸ, ਅਸੈਸੀਨੇਸ਼ਨਸ, ਗੈਂਗਸ, ਡਰੱਗਸ, ਐਕਸਟੋਰਸ਼ਨਸ, ਆਰਸਨਸ, ਕਾਰ ਥੈਫਟਸ। ਮੈਂ ਟਿਮ ਸਿੰਘ ਉੱਪਲ, ਕੰਜ਼ਰਵੇਟਿਵ ਪਾਰਟੀ ਦਾ ਡਿਪਟੀ ਲੀਡਰ। ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਹੈ, ਪੀਅਰ ਪੋਲੀਏਵ ਦਾ ਕਾਮਨ ਸੈਂਸ ਕੰਜ਼ਰਵੇਟਿਵ ਪਲਾਨ ਆਪਣੇ ਪਰਿਵਾਰਾਂ ਦੀ ਰੱਖਿਆ ਕਰੂਗਾ। ਰਿਪੀਟ ਵਾਇਲੈਂਟ ਕ੍ਰਿਮੀਨਲਜ਼ ਨੂੰ ਜੇਲ੍ਹ ਵਿੱਚ ਰੱਖੂਗਾ। ਚੋਰੀ ਹੋਈ ਕਾਰਾਂ ਦੀ ਸ਼ਿਪਿੰਗ ਨੂੰ ਰੋਕਣ ਲਈ ਪੋਰਟਸ ਤੇ ਸਖਤੀ ਕਰੂਗਾ। ਹਾਰਡ ਡਰੱਗਸ ਬੈਨ ਕੀਤੇ ਜਾਵੇ। ਫੋਰਨ ਇੰਟਰਫੇਰੈਂਸ ਨੂੰ ਰੋਕਣ ਲਈ ਫੋਰਨ ਇਨਫਲੂਐਂਸ ਰਜਿਸਟਰੀ ਲਿਆਂਦੀ ਜਾਵੇ। ਆਓ ਆਪਣੇ ਪਰਿਵਾਰਾਂ ਨੂੰ ਸੇਫ ਰੱਖਣ ਲਈ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੂੰ ਪ੍ਰਾਈਮ ਮਿਨਿਸਟਰ ਬਣਾਈਏ।
TJ's ਮਠਿਆਈ ਵਾਲੇ ਦੀ ਗ੍ਰੈਂਡ ਟਿਫਨ ਸਰਵਿਸ, ਗ੍ਰੈਂਡ ਬਫੇ ਤੋਂ ਡਿਸ਼ਿਸ ਖੁਦ ਪਿਕ ਕਰੋ ਜੀ। ਵੈਜੀ ਟਿਫਨ $200 ਅੰਦਰ 7 ਡੇਜ਼ ਆ ਵੀਕ, ਨਾਨ ਵੈਜੀ ਟਿਫਨ $230 ਅੰਦਰ 7 ਡੇਜ਼ ਆ ਵੀਕ। ਕੋਈ ਵੀ 3 ਡਿਸ਼ਿਸ ਚੂਜ਼ ਕਰ ਸਕਦੇ ਹੋ, ਕਿਉਂ 5 ਰੋਟੀਆਂ 12 ਔਂਸ ਰਾਈਸ ਮਿਲਣਗੇ। ਹੋਰ ਸੁਣੋ, ਡਿਜ਼ਰਟ ਐਵਰੀ ਡੇ ਮਿਲੇਗੀ। ਸੰਡੇ ਨੂੰ ਸਪੈਸ਼ਲ ਛੋਲੇ ਭਟੂਰੇ, ਆਲੂ ਗੋਭੀ ਮਿਕਸ ਪਰੌਂਠੇ ਦੇ ਨਾਲ ਦਹੀਂ ਮਿਲੇਗਾ। TJ's ਮਠਿਆਈ ਵਾਲੇ ਦੀ 7 ਡੇਜ਼ ਆ ਵੀਕ ਟਿਫਨ ਸਰਵਿਸ, 2 ਕਾਉਂਟੀ ਕੋਡ ਇਨ ਬ੍ਰੈਂਟਨ, 437-890-4040-437-890-4040.
ਇੰਟਰਨੈਸ਼ਨਲ ਸੁਪਰ ਸਟਾਰ ਦਲਜੀਤ ਦੋਸਾਂਝ ਲੈ ਕੇ ਆ ਰਹੇ ਨੇ ਫਸਟ ਐਵਰ ਪੰਜਾਬੀ ਸਟੇਡੀਅਮ ਸ਼ੋਅ ਵੈਨਕੂਵਰ ਦੇ ਵਿੱਚ। ਜੁਆਇਨ ਕਰੋ ਦਲਜੀਤ ਦੋਸਾਂਝ ਨੂੰ, ਜੋ ਕਿ ਪਰਫਾਰਮ ਕਰਨਗੇ ਆਪਣੇ ਸਾਰੇ ਹਿੱਟ ਗੀਤ। ਪਹਿਲੇ ਇੰਡੀਅਨ ਆਰਟਿਸਟ ਟੂ ਬ੍ਰਿੰਗ ਹਿਸ ਸੋਲੋ ਟੂਰ ਟੂ ਬੀਸੀ ਪਲੇਸ, ਦਲਜੀਤ ਦੋਸਾਂਝ, ਦਿ ਲੂਮੀਨਾਟੀ ਟੂਰ। ਸ਼ਨੀਵਾਰ ਅਪ੍ਰੈਲ 27 ਨੂੰ ਐਟ ਬੀਸੀ ਪਲੇਸ। Tickets are on sale now at livenation.com and ticketmaster.ca. Don't miss it.
ਸੋਚ ਰਹੇ ਇਸ ਵੀਕਐਂਡ ਬ੍ਰੇਕਫਾਸਟ ਕਹਾਂ ਕੀਆ ਜਾਏ? ਵੈਲ, ਲੁਕ ਨੋ ਫਰਦਰ। ਇੰਡੀਆ ਟੇਸਟ ਬ੍ਰਾਂਸਨ ਮੇਵਿਸ ਦੇ ਲੋਸਨ ਕੀ ਮੇਜਰ ਇੰਟਰਸੈਕਸ਼ਨ ਪੇ ਮਿਲ ਰਹਾ ਹੈ ਆਪ ਸਭੀ ਕੋ ਪਰਾਚੇ ਅੰਮ੍ਰਿਤਸਰੀ ਕੁਲਚੇ ਭਟੂਰੇ ਫਰੈਸ਼ ਜੂਸ। ਸਪੈਸ਼ਲ ਹੈ ਵਾਈ ਮੀਡੀਆ ਲਿਸਨਰਸ ਕੇ ਲਈ, ਅੰਮ੍ਰਿਤਸਰੀ ਕੁਲਚੇ ਇਨ ਜਸਟ 799। ਬ੍ਰੇਕਫਾਸਟ ਟਾਈਮਿੰਗ ਸੇ 8:30 to 11:30 AM ਥਰਸਡੇ ਟੂ ਸੰਡੇ। ਵਿਜਿਟ ਕਰ ਲੀਜੀਏ ਇੰਡੀਆ ਟੇਸਟ ਬ੍ਰਾਂਸਨ, ਕਾਲ ਦਮ ਨਾਓ ਐਟ
9 5 4 5 0 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9
एक यूनिक सेलिब्रेशन के लिए हो जाइए रेडी, क्योंकि द मिसिसागा स्टीलहेड्स आर बैक उनकी एनुअल कल्चरल सेलिब्रेशन गेम के साथ ऑन जनवरी 21st। इन आवर डाइवर्सिटी यूनिटी टेक्स द सेंटर स्टेज एज स्टीलहेड्स ब्रिंग एवरीबॉडी टुगेदर टू चीयर ऑन आवर टीम। वाई मीडिया इज द प्रेजेंटिंग पार्टनर फॉर द 2024 मिसिसागा स्टीलहेड्स कल्चरल सेलिब्रेशन गेम। आइए गेम का मजा उठाइए एंड एंजॉय वेरियस वेंडर्स जो अपने ट्रेडिशंस को शेयर कर रहे हैं ऑन द कॉन्कोर्स एज वेल एज गेट रेडी टू बी वाउड बाय द परफॉर्मेंसेस। हाईलाइट करते हैं स्टनिंग डाइवर्सिटी हमारे सिटी का। मीट ग्रुप एडिटर एंड सीईओ ऑफ वाई मीडिया युद्वी जसवाल एट पैरामाउंट सेंटर। डोंट मिस दिस इलेक्ट्रिक इवेंट। कॉन्टेक्ट कर लीजिए स्टीलहेड्स के रिप्रेजेंटेटिव को एट info@mississaugastilheads.com या फिर कॉल देम एट 9055027788। दैट इज 9055027788 पे ज्वाइन कर लीजिए दिस सेलिब्रेशन एंड लेट्स यूनाइट इन सपोर्ट ऑफ आवर टीम।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्धवीर जसवाल, ओनली ऑन साउथ एशियन पल्स। Call Yudhvir Jaiswal 647-272-8182 or visit SouthAsianDaily.com.
वाई मीडिया ग्रुप पर सारे एक बार फिर रेडियो वाई और चैनल वाई दे बहुत बहुत स्वागत है। बतौर ग्रुप पेटर वाई मीडिया मैं युद्धवीर जसवाल थोड़ी खिदमत हाजिर है। खबरों का सिलसिला इसी तरह जारी है। विर्क साहब ने बड़ी देर का होल्ड किया, उन्होंने विचार भी ले लेने और फिर बाकी खबर काफी सारे भी शेयर करा। विर्क साहब थोड़ा वाई मीडिया ग्रुप रेडियो वाई और चैनल वाई बहुत बहुत स्वागत है सर, वेलकम।
थैंक यू युद्धवीर जी, सत श्रीकाल। मेरे वालों थोड़ी आवाज बड़ी घट आई टेलीफोन से, देखो मेरे वालों नारी शक्ति वाई मीडिया फैमिली यूथ ब्रिगेड नू यस वी सपोर्ट सर।
Yes, we support sir. बहुत बहुत स्वागत है, वेलकम जी।
बहुत बढ़िया मुद्दा छेड़िया है इमीग्रेशन वाला, इस हाईलाइट किया है। मैं थोड़ा थैंक्स करदा और ए चीज मेरा जो व्यू प्वाइंट है इस तरह है कि इमीग्रेशन से सानू फैडरल गवर्नमेंट नू दोषी नहीं ठहराना चाहिए। फैडरल गवर्नमेंट उही कुछ करती है जो कुछ उन्होंने प्रिंस कहते हैं इस इशू पे। सारे प्रिंस जिन्हें भी हैं इस वे युद्धवीर जी वो सारे डिमांड कर रहे हैं कि साडा इमीग्रेशन कोटा बधाओ, तो फैडरल गवर्नमेंट की करे? वो प्रिंसल गवर्नमेंटा की गल ना मनने, क्योंकि प्रिंसल गवर्नमेंट अपनी इकोनमी फैडरल गवर्नमेंट नालों ज्यादा जान दिया ने कि साड़ी इकोनमी साड़ा सिस्टम जड़ा है प्रिंस का वह कितने खड़ा उसनों असं किवें डिवेलप करना है। दूजे पास जयेश जारदीन ने इमीग्रेशन के हक च किया, बिल्कुल ठीक किया उन्हें, क्योंकि वह क्यूबक का बैंक है, मेन बैंक है बैंक चाहना क्यूबक के, और उन्होंने पता है कि क्यूबक हमेशा फोरफ्रंट कर रहा है इमीग्रेशन च, और क्यूबक का कोटा भी इस वे सारे कनेडा च सब तो ज्यादा है इमीग्रेशन का, और वह हर वे चाहते हैं क्योंकि उत्थे बर्थ रेट मेरा ख्याल कनेडा सारे नालों घट होना है इस वे क्यूबक के। सो यह इशू है और इस इशू से युद्धवीर जी फैडरल गवर्नमेंट कली नहीं खड़ा करना चाहिए, प्रोविंशियल सरकार पहला दोषी ठहराना चाहिए जिहड़ा कि ऑलवेज डिमांड करते हैं साडा कोटा बधाओ। और सोल्यूशन युद्धवीर जी फैडरल गवर्नमेंट नहीं हैगी, फैडरल गवर्नमेंट उस वे सोल्यूशन करेगी जो फैडरल गवर्नमेंट और प्रोविंशियल सरकार मीडिया के कोर्ट के कट्ठिया बह के मीडिया के सवालों एड्रैस करनगियां, प्रोविंशियल सरकार भी फैडरल गवर्नमेंट भी ओपोजिशन पार्टियां भी। ओपोजिशन पार्टियां की ओनी जिम्मेवारी है वह भी अपना व्यू पॉइंट देने भी वह किवें इस जो प्रोविंशियल गवर्नमेंट सरकार के इशू ने उन्होंने किवें एड्रैस करे की उन्होंने हल ने। इस करके मेरा जो व्यू पॉइंट यह है कि फैडरल गवर्नमेंट न सारे प्रोविंसिस जाके प्रेस कॉन्फ्रेंसा करनिया चाहिए ने एक दो दो, और प्रोविंस सरकार के व्यू पॉइंट लेने चाहिए ने खुल के, और उतों के मीडिया के उतों के मीडिया ही अपने प्रिंस ना प्रिंस का मीडिया उ इन डेप्थ अपने प्रिंस के इशूज न बैटर एड्रैस कर सकता है बजाय इस असी पीसी अपना वैनकूवर के इशू इतने बैठे एड्रैस करिए असी प्रोपर नहीं एड्रैस कर सकेंगे। वैनकूवर का मीडिया ओंटारियो के जीटीए के इशू नोपर एड्रैस नहीं कर सकेगा। इस करके सोल्यूशन कढ़ने वास्ते इन्ह सारिया प्रिंसल सरकार ओपोजिशन पार्टियां ਤੇ ਫੈਡਰਲ ਗੌਰਮੈਂਟ ਨੂੰ ਰਲ ਕੇ ਕਰਨਾ ਪੈਣਾ ਤੇ ਇਹਨੂੰ ਵਾਰ ਵਾਰ ਦੋਸ਼ੀ ਠਹਿਰਾਉਣਾ ਫੈਡਰਲ ਗੌਰਮੈਂਟ ਨੂੰ। ਮੈਂ ਕਹਾਂਗਾ ਕਿ ਇਹ ਫੈਡਰਲ ਗੌਰਮੈਂਟ ਦੇ ਅਗੇਂਸਟ ਪ੍ਰਾਪੇਗੰਡਾ ਸਿਰਫ ਵੋਟ ਬੈਂਕ ਨੂੰ ਕੈਪਚਰ ਕਰਨ ਵਾਸਤੇ, ਇਸ ਤੋਂ ਵੱਧ ਕੁਛ ਨਹੀਂ। ਫੈਡਰਲ ਗੌਰਮੈਂਟ ਦਾ ਇਹਦੇ ਕੋਈ ਕਸੂਰ ਨਹੀਂ ਹੈਗਾ। ਦੂਜੇ ਪਾਸੇ ਪੀਅਰ ਪੋਲੇਵਰ ਸਾਹਿਬ ਨੇ ਕਹਿਤਾ ਜੀ ਮੈਂ ਜੋ ਆਵਾਂਗਾ ਜੀ ਮੈਂ ਜਿੰਨੇ ਘਰ ਬਣਾਵਾਂਗਾ ਓਨੇ ਹੀ ਇਮੀਗ੍ਰੇਸ਼ਨ ਦੇਵਾਂਗਾ। ਇੱਕ ਘਰ ਚ ਤਿੰਨ ਇਮੀਗ੍ਰੈਂਟ ਰਹਿ ਸਕਦੇ ਆ, ਤੇ ਤਿੰਨ ਇਮੀਗ੍ਰੈਂਟ ਦੀਆਂ ਚਾਰ ਚਾਰ ਮੈਂਬਰ ਫੈਮਿਲੀ ਮੈਂਬਰ ਗਿਣ ਲਓ ਯੁੱਧਵੀਰ ਜੀ, ਤੇ 2.5 ਲੱਖ 2 ਲੱਖ ਬਣੇ ਘਰ ਤੇ 6 ਲੱਖ ਇਮੀਗ੍ਰੇਸ਼ਨ ਹੋ ਗਈ ਤੇ 6 ਲੱਖ ਦੇ ਨੂੰ 4 ਨਾਲ ਜਰਬ ਦਿਓ, ਕਿੰਨੀ ਪਾਪੂਲੇਸ਼ਨ ਵੱਧ ਗਈ? ਇਹ ਕੋਈ ਤਰਕ ਹੈ? ਇਹ ਕੋਈ ਲੌਜਿਕ ਹੈ? ਤੇ ਫਿਰ ਜਿਹੜੇ ਘਰ ਜਿੰਨੇ ਬਣਾਉਣਗੇ ਉਹ ਸਾਰੇ ਜਿਹੜੇ ਬਾਹਰੋਂ ਇਮੀਗ੍ਰੈਂਟ ਨਵੇਂ ਆਉਣਗੇ ਉਹਨਾਂ ਨੂੰ ਦੇਣਗੇ? ਜਿਹੜੇ ਇੱਥੇ ਪਹਿਲਾਂ ਆਏ ਬੈਠੇ ਨੇ 5-5, 7-7, 10-10 ਸਾਲ ਦੇ ਬੈਠੇ ਨੇ ਉਹ ਨਾ ਖਰੀਦਣਗੇ ਉਹਨਾਂ ਨੂੰ? ਕੀ ਗੱਲਾਂ ਕਰਦੇ ਨੇ ਪੋਲੀਵਰ ਸਾਹਿਬ, ਅਨਐਕਸਪੀਰੀਅੰਸ ਗੱਲਾਂ ਨੇ। ਮੇਰਾ ਵਿਊ ਪੁਆਇੰਟ ਹੈ ਕਿ ਇਹ ਰਲ ਕੇ ਮਸਲਾ ਹੱਲ ਕਰਨਾ ਪੈਣਾ, ਕੱਲੀ ਫੈਡਰਲ ਗੌਰਮੈਂਟ ਨੂੰ ਦੋਸ਼ੀ ਦੇਣਾ ਬਿਲਕੁਲ ਹੀ ਗਲਤ ਹੈ। ਫੈਡਰਲ ਗੌਰਮੈਂਟ ਦਾ ਕਦੀ ਨਾਂ ਨਹੀਂ ਲੈਣਾ ਚਾਹੀਦਾ ਕਿ ਇਮੀਗ੍ਰੇਸ਼ਨ ਚ ਉਹ ਵਧਾ ਰਹੇ ਨੇ ਜੀ ਘਟਾ ਰਹੇ ਨੇ। ਇਹ ਪ੍ਰਿੰਸੀਪਲ ਸਰਕਾਰਾਂ ਫੈਡਰਲ ਗੌਰਮੈਂਟ ਨੂੰ ਮਜਬੂਰ ਕਰਦੀਆਂ ਨੇ ਕਿ ਸਾਡਾ ਕੋਟਾ ਵਧਾਓ। ਪ੍ਰਿੰਸੀਪਲ ਸਰਕਾਰਾਂ ਨੂੰ ਪੁੱਛਣਾ ਚਾਹੀਦਾ ਤੁਹਾਡਾ ਕੋਟਾ ਕਿਉਂ ਵਧਾਈਏ,
ਇੰਪੋਰਟੈਂਟ ਹੈ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਜਿਹੜੀ ਇਮੀਗ੍ਰੇਸ਼ਨ ਹੈ ਇਹਦੇ ਵਾਸਤੇ ਫੈਡਰਲ ਸਰਕਾਰ ਦਾ ਨਾਮ ਹੀ ਨਹੀਂ ਲੈਣਾ ਚਾਹੀਦਾ ਔਰ ਪ੍ਰੋਵਿੰਸ਼ੀਅਲ ਗਵਰਨਮੈਂਟ
ਮੈਨੂੰ ਨਾ ਮਿਸ ਕੋਟ ਕਰੋ ਯੂਨੀਵਰਸਿਟੀ, ਮੈਂ ਨਾਮ ਲੈਣ ਦੀ ਗੱਲ ਨਹੀਂ ਕੀਤੀ, ਸਾਨੂੰ ਦੋਸ਼ੀ ਨਹੀਂ ਲੈਣਾ ਚਾਹੀਦਾ ਉਹਨੂੰ ਕੱਲੀ ਨੂੰ।
ਇੱਕ ਸੈਕਿੰਡ ਸੁਣ ਲਓ ਨਾ, ਹੁਣ ਤੁਸੀਂ ਇੱਕ ਗੱਲ ਨੂੰ 3 ਵਾਰ ਰਿਪੀਟ ਕੀਤਾ। ਮੇਰਾ ਫਰਜ਼ ਬਣਦਾ ਐਜ਼ ਅ ਗਰੁੱਪ ਰਾਈਟਰ, ਮੇਰਾ ਫਰਜ਼ ਬਣਦਾ ਕਿਉਂਕਿ ਬਾਕੀ ਕਾਲਰਸ ਵੇਟ ਕਰ ਰਹੇ ਨੇ ਔਰ ਉਹਨਾਂ ਦੇ ਵਿਚਾਰ ਵੀ ਲੈਣੇ ਆ, ਮੇਰਾ ਫਰਜ਼ ਬਣਦਾ ਕਿ ਜਿਹੜੀ ਇੱਕ ਗੱਲ ਨੂੰ ਤੁਸੀਂ 3 ਵਾਰ ਰਿਪੀਟ ਕਰ ਦਿੱਤਾ ਜਿਹੜਾ ਇੱਕ ਗੱਲ ਨੂੰ ਤੁਸੀਂ 3 ਵਾਰ ਰਿਪੀਟ ਕੀਤਾ, ਮੈਂ ਬਹੁਤ ਰਿਸਪੈਕਟਫੁਲੀ ਉਹਨੂੰ ਮੈਂ ਕਹਾਂਗਾ ਕਿ ਉਹ ਗਲਤ ਹੈ ਕਿਉਂਕਿ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਹ ਫੈਡਰਲ ਸਰਕਾਰ ਦੀ ਜੁਰਿਸਡਿਕਸ਼ਨ ਚ ਹੈ, ਫੈਡਰਲ ਸਰਕਾਰ ਜਿਹੜੀ ਹੈ ਉਹ ਪਾਲਿਸੀਜ਼ ਬਣਾਉਂਦੀ ਹੈ। ਠੀਕ ਹੈ, ਕੋਈ ਪ੍ਰੋਵਿੰਸ ਜਿਹੜੀ ਉਹਦੀ ਇਨਪੁਟ ਬਿਲਕੁਲ ਲਈ ਜਾਂਦੀ ਹੈ, ਪ੍ਰੋਵਿੰਸ਼ੀਅਲ ਗਵਰਨਮੈਂਟ ਆਪਣੀ ਦੱਸ ਸਕਦੀ ਹੈ ਕਿ ਸਾਨੂੰ ਆਹ ਚੀਜ਼ਾਂ ਦੀ ਜ਼ਰੂਰਤ ਹੈ, ਲੇਕਿਨ ਜਿਹੜਾ ਦ ਬਕ ਸਟੋਪਸ ਐਟ ਦ ਫੈਡਰਲ ਗਵਰਨਮੈਂਟ ਡੈਸਕ। ਫੈਡਰਲ ਸਰਕਾਰ ਨੇ ਦੇਖਣਾ ਹੈ ਕਿ ਅਸੀਂ ਕਿੰਨੇ ਇਮੀਗ੍ਰੈਂਟਸ ਲੈ ਕੇ ਆਉਣੇ ਆ, ਨਹੀਂ ਲੈ ਕੇ ਆਉਣੇ, ਕਿੰਨੇ ਰੈਫਿਊਜੀਜ਼ ਇੱਥੇ ਅਸੀਂ ਅਲਾਓ ਕਰਨੇ ਆ, ਨਹੀਂ ਕਰਨੇ, ਕਿਹੜੀ ਕੰਟਰੀ ਤੋਂ ਕਰਨੇ ਆ, ਕਿਹੜੀ ਜਗ੍ਹਾ ਤੋਂ ਕਰਨੇ, ਅਸੀਂ ਯੂਕਰੇਨ ਤੋਂ ਕਿੰਨੇ ਬੰਦੇ ਬੁਲਾਉਣੇ ਆ, ਨਹੀਂ ਬੁਲਾਉਣੇ, ਅਸੀਂ ਮਿਡਲ ਈਸਟ ਤੋਂ ਕੋਈ ਬੰਦੇ ਬੁਲਾਉਣੇ ਆ, ਨਹੀਂ ਬੁਲਾਉਣੇ, ਅਸੀਂ ਪੇਰੈਂਟਸ ਦੀ ਕੈਟੇਗਰੀ ਵਧਾਉਣੀ ਆ, ਨਹੀਂ ਵਧਾਉਣੀ, ਇੰਟਰਨੈਸ਼ਨਲ ਸਟੂਡੈਂਟਸ ਦੇ ਕੈਪ ਲਗਾਉਣੀ ਆ ਕਿ ਨਹੀਂ ਲਗਾਉਣੀ। ਠੀਕ ਹੈ, ਸੋ ਇਹ ਜਿਹੜੀ ਫੈਡਰਲ ਸਰਕਾਰ ਹੈ ਉਹ ਉਹਨਾਂ ਨੂੰ ਉਹਨਾਂ ਦੇ ਆਪਣੇ ਹੀ ਜਿਹੜੇ ਬਿਊਰੋਕਰੈਟਸ ਨੇ ਜਿਨ੍ਹਾਂ ਨੂੰ ਕਿ ਖੁਦ ਇਮੀਗ੍ਰੇਸ਼ਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਬਹੁਤ ਹੈਂਡਸਮਲੀ ਪੇ ਕਰਦੇ ਹਾਂ, ਇਸ ਵੀਕੈਂਡ ਤੇ ਸੁਣੋ ਕੀ ਕਹਿ ਰਹੇ ਸੀ ਕਿ ਅਸੀਂ ਬਹੁਤ ਹੈਂਡ ਬੜਾ ਵਧੀਆ ਪੈਸਾ ਦਿੰਦੇ ਆਪਣੇ ਬਿਊਰੋਕਰੈਟਸ ਨੂੰ ਤਾਂ ਕਿ ਸਾਨੂੰ ਇਮੀਗ੍ਰੇਸ਼ਨ ਦੇ ਬਾਰੇ ਸਹੀ ਜਾਣਕਾਰੀ ਦੇਣ। ਹੁਣ ਪੱਤਰਕਾਰ ਕਹਿੰਦੇ ਵੀ ਇੰਨਾ ਪੈਸਾ ਤਾਂ ਤੁਸੀਂ ਇੰਨਾ ਵੰਡੀ ਜਾ ਰਹੇ ਹੋ, ਉਹਨੇ ਦੇ ਰਹੇ ਹੋ ਤੇ ਪੈਸੇ ਜਿਹੜਾ ਉਹਨਾਂ ਨੇ ਤੁਹਾਨੂੰ ਦਿੱਤੀ ਸੀ ਰਿਪੋਰਟ 2 ਸਾਲ ਪਹਿਲਾਂ, ਕੰਮ ਤੇ ਤੁਸੀਂ ਉੱਥੇ ਕੁਛ ਵੀ ਨਹੀਂ ਕੀਤਾ, ਤੁਸੀਂ ਉੱਥੇ ਕੰਮ ਤੇ ਕੋਈ ਕੀਤਾ ਨਹੀਂ, 2 ਸਾਲ ਪਹਿਲਾਂ ਤੁਹਾਡੇ ਟੇਬਲ ਤੇ ਰਿਪੋਰਟ ਆਈ ਸੀਗੀ ਇਹ ਸਾਰੀਆਂ ਸਾਨੂੰ ਦਿੱਕਤਾਂ ਆ ਸਕਦੀਆਂ ਨੇ, ਸਾਨੂੰ ਹਾਊਸਿੰਗ ਸੈਕਟਰ ਦੀ ਦਿੱਕਤ ਆ ਸਕਦੀ ਹੈ। ਔਰ ਵੱਖਰੀ ਰਿਪੋਰਟ ਬੈਂਕ ਆਫ ਕੈਨੇਡਾ ਨੇ ਵੀ ਅਲੱਗ ਤਿਆਰ ਕੀਤੀ ਸੀਗੀ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਹਾਊਸਿੰਗ ਚ ਦਿੱਕਤਾਂ ਆ ਸਕਦੀਆਂ ਨੇ, ਸਾਨੂੰ ਸਰਵਿਸਿਜ਼ ਦੇਣ ਚ ਦਿੱਕਤ ਆ ਸਕਦੀਆਂ ਨੇ, ਸਾਨੂੰ ਹੈਲਥ ਕੇਅਰ ਵਿੱਚ ਦੇਣ ਚ ਦਿੱਕਤਾਂ ਆ ਸਕਦੀਆਂ ਨੇ, ਮਹਿੰਗਾਈ ਵਧੇਗੀ, ਰੈਂਟ ਵੀ ਇੰਨਾ ਵੱਧ ਜਾਏਗਾ। ਸੋ ਬਿਊਰੋਕਰੈਟ ਵੀ ਰਿਪੋਰਟ ਦੇ ਰਹੇ ਨੇ, 2 ਸਾਲ ਪਹਿਲਾਂ ਦਿੱਤੀ ਨਾ ਰਿਪੋਰਟ, ਅੱਜ ਥੋੜੀ ਦਿੱਤੀ ਹੈ, ਔਰ ਇਹ ਗੱਲ ਹੁਣ ਬਾਹਰ ਕੈਨੇਡੀਅਨ ਪ੍ਰੈਸ ਨੇ ਕੱਢੀ ਹੈ, ਉਹਨਾਂ ਨੇ ਸਾਰੀ ਇੱਕ ਰਿਪੋਰਟ ਤਿਆਰ ਕੱਢੀ, ਉਸ ਤੋਂ ਬਾਅਦ ਸਾਰੇ ਮੀਡੀਆ ਚ ਹੁਣ ਸਵਾਲ ਮੰਤਰੀ ਸਾਹਿਬ ਨੂੰ, ਸਾਡੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਮਾਰਕ ਮਿਲਰ ਸਾਹਿਬ ਨੂੰ ਪੁੱਛਿਆ ਜਾ ਰਿਹਾ ਕਿ ਦਓ ਜੀ ਇਹਦਾ ਤੁਹਾਡੇ ਕੋਲ, ਔਰ ਉਹ ਖੁਦ ਵੀ ਕਹਿ ਰਹੇ ਨੇ ਕਿ ਜਦੋਂ ਤੁਹਾਡੀ ਕੈਬਨਿਟ ਰਿਟਰੀਟ ਸੀਗੀ ਅੱਜ ਤੋਂ 5-6 ਮਹੀਨੇ ਪਹਿਲਾਂ, ਤੁਹਾਡੀ ਕੈਬਨਿਟ ਰਿਟਰੀਟ ਸੀ ਉਸ ਵੇਲੇ ਵੀ ਚਰਚਾ ਹੋ ਰਹੀ ਸੀਗੀ ਕਿ ਇਹ ਬੜਾ ਵੱਡਾ ਇਸ਼ੂ ਬਣ ਰਿਹਾ, ਫਿਰ ਵੀ ਤੁਸੀਂ ਕੁਛ ਨਹੀਂ ਕੀਤਾ, ਔਰ ਅੱਜ ਵੀ ਹੁਣ ਸਰਕਾਰ ਬਿਆਨ ਦੇਣ ਤੇ ਆ ਗਈ ਹੈ, ਪਰ ਪਲੈਨਿੰਗ ਹਜੇ ਵੀ ਸਰਕਾਰ ਕੋਲ ਕੁਛ ਨਹੀਂ ਹੈ, ਕੋਈ ਪਲੈਨਿੰਗ ਨਹੀਂ ਹੈ ਸਰਕਾਰ ਕੋਲ। ਉਹਨੂੰ ਪੁੱਛ ਲਓ ਜੀ ਹਾਂਜੀ ਇੰਟਰਨੈਸ਼ਨਲ ਸਟੂਡੈਂਟ ਘਟਾਉਣੇ ਨੇ, ਉਹ ਕਹਿੰਦੇ ਘਟਾਉਣੇ ਪਰ ਦੱਸੋ ਤਾਂ ਸਹੀ ਕਿੰਨੇ, ਹੁਣ 8 ਲੱਖ ਹੈ, ਤੁਸੀਂ ਹੁਣ ਜੇ ਆਏ ਵੀ ਉਹ 2 ਸਾਲ ਬਾਅਦ ਤੁਹਾਡੀ ਨੀਂਦ ਖੁੱਲੀ ਹੈ ਜੇ ਤੁਸੀਂ ਹੁਣ ਤੱਕ ਤਾਂ ਸੁੱਤੇ ਰਹੇ ਹੋ, ਕੋਈ ਕਾਰਨ ਹੈ ਕਿ ਉਹਨਾਂ ਕੋਲ ਸੋਲੂਸ਼ਨ ਹੈ ਕਿ ਨਹੀਂ, ਮੈਂ ਉਹਦੇ ਤੇ ਵੀ ਗੱਲ ਕਰਦਾ। ਪੀਅਰ ਪੋਲੀਵ ਸਾਹਿਬ ਨੂੰ ਵੀ ਅਸੀਂ ਲਗਾਤਾਰ ਪੁੱਛਦੇ ਰਹੇ ਹਾਂ ਇੰਟਰਵਿਊ ਦੇ ਵਿੱਚ, ਉਸ ਵੇਲੇ ਨਹੀਂ ਕਿਹਾ, ਹੁਣ ਉਹਨਾਂ ਨੂੰ ਵੀ ਲੱਗ ਰਿਹਾ ਕਿ ਕਹਿਣਾ ਪਏਗਾ ਹੁਣ ਇਸ ਮੁੱਦੇ ਤੇ, ਕਿਉਂਕਿ ਉਹਨਾਂ ਨੂੰ ਉਸ ਵੇਲੇ ਲੱਗਦਾ ਸੀ ਜੀ ਜੇ ਥੋੜੀ ਜਿਹੀ ਇਮੀਗ੍ਰੇਸ਼ਨ ਦੇ ਗੱਲ ਕਰ ਦਿੱਤੀ ਤਾਂ ਲੋਕ ਕਹਿਣਗੇ ਜੀ ਐਂਟੀ ਇਮੀਗ੍ਰੈਂਟ ਹੈ, ਇਸ ਲਈ ਪੀਅਰ ਪੋਲੀਵ ਸਾਹਿਬ ਵੀ ਕੁਛ ਨਹੀਂ ਬੋਲ ਰਹੇ ਸੀ। ਮੈਂ ਥੋੜੀ ਕਹਿ ਰਿਹਾ ਉਹਨਾਂ ਕੋਲ ਬਹੁਤ ਵੱਡਾ ਸੋਲੂਸ਼ਨ ਹੈ, ਉਹਨਾਂ ਦੇ ਸੋਲੂਸ਼ਨ ਦੇ ਵੀ ਗੱਲ ਕਰਦੇ ਪਰ ਪਹਿਲਾਂ ਇਹਨਾਂ ਦੀ ਗੱਲ ਕਰ ਲਈਏ ਜਰਾ ਵੀ ਇਹਨਾਂ ਕੋਲ ਤੇ ਹਜੇ ਤੱਕ ਵੀ ਕੋਈ ਸੋਲੂਸ਼ਨ ਨਹੀਂ ਹੈ ਘੱਟੋ ਘੱਟ ਜੇ ਤੁਸੀਂ ਆਏ ਹੋ ਮੰਤਰੀ ਸਾਹਿਬ ਇਹੀ ਦੱਸ ਦਿਓ ਵੀ ਇੰਟਰਨੈਸ਼ਨਲ ਸਟੂਡੈਂਟ 8 ਲੱਖ ਅਸੀਂ ਵੀ ਉਹ ਕਿੰਨੇ ਕਰੋਗੇ ਇੱਥੇ ਕੈਨੇਡਾ ਚ ਅੱਜ 8 ਲੱਖ ਹੈ ਵੀ ਤੁਸੀਂ ਇਹਨਾਂ ਨੂੰ 6 ਲੱਖ ਕਰਨਾ ਚਾਹੁੰਦੇ ਹੋ ਇਹਨਾਂ ਨੂੰ ਜਿਹੜੀ ਇਹ ਜਿਹੜੀ ਕੈਟੇਗਰੀ ਹੈ ਇਹ ਨਾਨ ਪਰਮਾਨੈਂਟ ਰੈਜੀਡੈਂਟ ਦੀ ਕੈਟੇਗਰੀ ਹੈ ਠੀਕ ਹੈ ਨਾ ਇੱਕ ਤਾਂ ਅਸੀਂ ਪਰਮਾਨੈਂਟ ਰੈਜੀਡੈਂਟ ਬਣਾਉਂਦੇ ਹਾਂ ਇੱਕ ਨਾਨ ਪਰਮਾਨੈਂਟ ਰੈਜੀਡੈਂਟ ਬਣਾਉਂਦੇ ਹਾਂ ਐਨਪੀਆਰ ਕੈਟੇਗਰੀ ਨੂੰ ਕਹਿੰਦੇ ਆ ਹੁਣ ਜੇ ਤੁਸੀਂ ਨਾਨ ਪਰਮਾਨੈਂਟ ਰੈਜੀਡੈਂਟ ਬੁਲਾਉਣੇ ਇੱਥੇ ਹੈ ਉਹ ਸਟੂਡੈਂਟ ਮਤਲਬ ਪਲਾਨ ਕੀ ਹੈ ਤੁਹਾਡੇ ਕੋਲ ਕੈਪ ਲਗਾਉਣ ਦੀ ਤਾਂ ਗੱਲ ਕਰ ਰਹੇ ਹੋ ਤੁਸੀਂ ਫਿਰ ਘਟਾਉਣੇ ਆ ਅੱਛਾ ਫਿਰ ਮੰਤਰੀ ਸਾਹਿਬ ਖੁਦ ਵੀ ਮੰਨਦੇ ਆ ਜਿਹੜੀ ਗੱਲ ਅਸੀਂ ਇੰਨੇ ਸਾਲਾਂ ਦੀ ਕਹਿ ਰਹੇ ਹਾਂ ਮੰਤਰੀ ਸਾਹਿਬ ਖੁਦ ਮੰਨਦੇ ਆ ਤੁਸੀਂ ਪ੍ਰੀਮੀਅਮ ਮਨੀ ਲੈ ਰਹੇ ਹੋ ਜ਼ਿਆਦਾ ਪੈਸੇ ਲੈ ਰਹੇ ਹੋ ਲੋਕਲ ਸਟੂਡੈਂਟ ਤੋਂ ਔਰ ਫਿਰ ਉਹਨਾਂ ਨੂੰ ਪੜ੍ਹਾਈ ਜਿਹੜੀ ਕਰਵਾ ਰਹੇ ਹੋ ਉਹ ਇੱਥੇ ਛੋਟੇ ਛੋਟੇ ਖੁੱਲੇ ਹੋਏ ਆ ਮਤਲਬ ਕਾਲਜ ਵਗੈਰਾ ਛੋਟੇ ਛੋਟੇ ਔਰ ਉਹਨਾਂ ਨੂੰ ਤੁਸੀਂ ਕੀ ਤੁਸੀਂ ਦੱਸੋ ਉਹ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜੀ ਪੜ੍ਹਾਈ ਕਰਾ ਰਹੇ ਨੇ ਉਹਦੇ ਵਿੱਚੋਂ ਕਿੰਨੇ ਲੋਕ ਵਾਕਈ ਹੀ ਉਹ ਜਿਹੜੀ ਪੜ੍ਹਾਈ ਉਹਨਾਂ ਨੇ ਕੀਤੀ ਹੈ ਉਸ ਤਰ੍ਹਾਂ ਇਹ ਨੰਬਰ ਕੱਢੋ ਦਵੇ ਇਮੀਗ੍ਰੇਸ਼ਨ ਮਿਨਿਸਟਰੀ ਇਸ ਗੱਲ ਦਾ ਨੰਬਰ ਦੇਣ ਕਿ ਜਿਹੜੇ ਇੱਥੇ ਆ ਰਹੇ ਨੇ ਉਹ ਬੱਚੇ ਜਿਸ ਫੀਲਡ ਵਿੱਚ ਪੜ੍ਹਾਈ ਕਰਦੇ ਨੇ ਕੀ ਉਹਨਾਂ ਨੂੰ ਉਸ ਫੀਲਡ ਦੇ ਵਿੱਚ ਜੌਬ ਵੀ ਮਿਲਦੀ ਹੈ ਜਾਂ ਉਹਨਾਂ ਦੀ ਪੜ੍ਹਾਈ ਅਪ ਟੂ ਸਟੈਂਡਰਡ ਹੈ ਮੰਤਰੀ ਸਾਹਿਬ ਨੇ ਖੁਦ ਹੀ ਕਹਿ ਦਿੱਤਾ ਤੁਹਾਨੂੰ ਸੁਣਾ ਦਿੰਦਾ ਹੁਣੇ ਆ ਸੁਣ ਲਓ ਮੰਤਰੀ ਸਾਹਿਬ ਖੁਦ ਹੀ ਕਹਿ ਦਿੱਤਾ ਨਾ ਮੰਤਰੀ ਸਾਹਿਬ ਨੇ ਕਿ ਇਹ ਜਿਹੜੀ ਪੜ੍ਹਾਈ ਉਹਨਾਂ ਨੂੰ ਕਰਾ ਰਹੇ ਆ ਉਹ ਜਿੰਨਾ ਪੈਸਾ ਪ੍ਰੀਮੀਅਮ ਲੈ ਰਹੇ ਦੋਨੋਂ ਗੱਲਾਂ ਮੰਨ ਗਏ ਤੁਸੀਂ $100 ਦੀ ਬਜਾਏ ਉਹਨਾਂ ਤੋਂ $200 ਲੈ ਰਹੇ ਹੋ ਪਰ ਚੀਜ਼ ਉਹਨਾਂ ਨੂੰ $50 ਦੀ ਦੇ ਰਹੇ ਹੋ ਮੰਤਰੀ ਸਾਹਿਬ ਨੇ ਖੁਦ ਹੀ ਕਹਿ ਦਿੱਤਾ ਮੰਤਰੀ ਸਾਹਿਬ ਖੁਦ ਕਹਿ ਰਹੇ ਨੇ ਕਿ ਇਮੀਗ੍ਰੇਸ਼ਨ ਸਿਸਟਮ ਹੈਜ਼ ਗੋਨ ਆਊਟ ਆਫ ਕੰਟਰੋਲ ਮੰਤਰੀ ਸਾਹਿਬ ਦਾ ਬਿਆਨ ਤਾਂ ਸੁਣ ਲਓ ਤੁਸੀਂ ਵਿਰਸਾ ਪਤਾ ਕੀ ਹੈ ਉਹ ਤੁਸੀਂ ਤਾਂ ਉਹ ਗੱਲ
ਕਰ ਪ੍ਰਿੰਸ ਮੈਂ ਕਹਿੰਦਾ ਪਿਆ ਪ੍ਰਿੰਸ ਸਰਕਾਰਾਂ ਨੂੰ ਵਿੱਚ ਬਰਾਬਰ ਦਾ ਦੋਸ਼ੀ ਕਹੋ
ਸੁਣੋ ਨਾ ਤੁਸੀਂ
ਪ੍ਰਿੰਸ ਸਰਕਾਰਾਂ ਨੂੰ ਬਾਹਰ ਨਾ ਰੱਖੋ ਪ੍ਰਿੰਸ ਸਰਕਾਰਾਂ ਸਾਰੀਆਂ ਅਪੋਜੀਸ਼ਨ ਪਾਰਟੀਆਂ ਹੋਲਡ ਕਰਦੀਆਂ ਪਈਆਂ ਨੇ
ਉਹ ਸਹੀ ਨਾ ਇੱਕ ਮਿੰਟ ਇੱਕ ਬੰਦਾ ਇੱਕ ਜਦੋਂ ਸਰਕਾਰ ਖੁਦ ਹੀ ਕਹਿੰਦੀ ਹੈ ਕਿ ਅਸੀਂ ਇਹਨੂੰ ਕੰਮ ਨੂੰ ਗਲਤੀ ਕਰਤੀ ਇਟਸ ਗੋਨ ਆਊਟ ਆਫ ਦਾ ਕੰਟਰੋਲ ਮਿਸਟੇਕਸ ਹੋ ਗਈਆਂ ਸਾਡੇ ਕੋਲ ਅਸੀਂ ਇਹਨੂੰ ਠੀਕ ਕਰਨ ਲੱਗੇ ਹਾਂ ਤੁਹਾਨੂੰ ਉਹਨਾਂ ਨੂੰ ਡਿਫੈਂਡ ਕਰਨ ਦੀ ਜ਼ਰੂਰਤ ਹੈ ਤਾਂ ਪਵੇ ਜੇ
ਪਵੇ
ਜੇ ਉਹ ਖੁਦ ਕਹਿੰਦੇ ਹੋਣ ਕਿ ਨਹੀਂ ਜੀ ਅਸੀਂ ਠੀਕ ਹੈ ਇੱਕ ਬੰਦਾ ਖੁਦ ਪਹਿਲਾਂ ਆਪ ਤੇ ਕਹੇ ਵੀ ਅਸੀਂ ਗਲਤੀ ਨਹੀਂ ਕੀਤੀ ਫਿਰ ਤਾਂ ਤੁਸੀਂ ਆ ਕੇ ਉਹਨਾਂ ਦੀ
ਤਰਫਦਾਰੀ ਕਰੋ
ਨਹੀਂ ਤੁਸੀਂ ਤਰਫਦਾਰੀ
ਜਿਹੜਾ
ਬੰਦਾ ਕਹਿੰਦਾ ਜੀ ਮੈਂ ਗਲਤ ਹੈ ਮੇਰੇ ਤੋਂ ਗਲਤੀ ਹੋ ਗਈ ਹੈ ਉਹਦੇ ਬਿਊਰੋਕਰੈਟ ਕਹਿ ਰਹੇ ਨੇ ਵੀ ਤੁਸੀਂ ਗਲਤ ਹੋ ਬਿਊਰੋਕਰੈਟ ਕਹਿ ਰਹੇ ਨੇ ਕਿ ਤੁਸੀਂ ਗਲਤ ਹੋ ਜਿਨ੍ਹਾਂ ਨੂੰ ਪੈਸੇ ਤੁਸੀਂ ਅਸੀਂ ਸਾਡੇ ਹੁਣੇ ਮੰਤਰੀ ਸਾਹਿਬ ਕਹਿ ਰਹੇ ਨੇ ਵੀ ਪੇ ਦੈਮ ਹੈਂਡਸਮਲੀ ਤੁਸੀਂ ਥੋੜੀ ਪੈਸਾ ਦਿੰਦੇ ਹੋ ਤੁਹਾਡੀ ਜੇਬ ਚ ਪੈਸਾ ਗਿਆ ਮਾਰਕ ਮਿਲਰ ਸਾਹਿਬ ਤੁਹਾਡੀ ਜੇਬ ਚ ਪੈਸਾ ਗਿਆ ਪੈਸੇ ਅਸੀਂ ਦਿੰਦੇ ਹਾਂ ਤੁਸੀਂ ਕਹਿੰਦੇ ਵੀ ਪੇ ਦੈਮ ਹੈਂਡਸਮਲੀ ਤੁਸੀਂ ਕੌਣ ਹੁੰਦੇ ਹੋ ਪੈਸਾ ਦੇਣ ਵਾਲੇ ਤੁਸੀਂ ਕੌਣ ਹੁੰਦੇ ਹੋ ਪੈਸਾ ਦੇਣ ਵਾਲੇ ਮਾਰਕ ਮਿਲਰ ਸਾਹਿਬ ਤੁਸੀਂ ਕੌਣ ਹੋ ਤੁਸੀਂ ਤਾਂ ਕੰਮ ਖਰਾਬ ਕੀਤਾ ਵੀ ਪੇ ਦੈਮ ਹੈਂਡਸਮਲੀ ਫਿਰ ਤੁਸੀਂ ਕਹਿੰਦੇ ਹੋ ਉਹ ਜੀ 30 ਸਾਲ ਤੋਂ ਪ੍ਰੋਬਲਮ ਹੈ 30 ਸਾਲ ਤੋਂ ਕੋਈ ਪ੍ਰੋਬਲਮ ਨਹੀਂ ਇਹ ਨਾ 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 ਨਹੀਂ ਪ੍ਰੋਬਲਮ ਤੁਹਾਡੀ ਟਰੂਡੋ ਸਾਹਿਬ ਦੀ ਤੇ ਮਾਰਕ ਮਿਲਰ ਸਾਹਿਬ ਤੁਹਾਡੀ ਕ੍ਰੀਏਟ ਕੀਤੀ ਹੋਈ ਹੈ ਇਹ ਤੁਸੀਂ ਕਿਉਂ ਗਲਤ ਬੋਲਦੇ ਹੋ 30 ਸਾਲ ਤੋਂ ਪ੍ਰੋਬਲਮ ਹੁਣ ਕਿਉਂਕਿ ਆਪਣੀ ਗਲਤੀ ਤਾਂ ਮੰਨ ਲਈ ਹੈ ਵੀ ਗਲਤੀ ਹੈ ਜੀ ਸਿਸਟਮ ਇਜ਼ ਆਊਟ ਆਫ ਕੰਟਰੋਲ ਸਿਸਟਮ ਆਊਟ ਆਫ ਕੰਟਰੋਲ ਵੀ ਤੁਸੀਂ ਕਹਦੇ ਮੰਤਰੀ ਬੈਠੇ ਵਰ ਯੂ ਸਲੀਪਿੰਗ ਔਨ ਦਾ ਵੀਲ ਹਾਂ ਸਰਕਾਰ ਦੀ ਪ੍ਰੋਬਲਮ ਹੈ ਇਹ ਤੁਹਾਡੀ ਸਰਕਾਰ ਦੀ ਪ੍ਰੋਬਲਮ ਹੈ ਨਾਓ ਇਟਸ ਟਾਈਮ ਫਾਰ ਯੂ ਟੂ ਗਰੋ ਟੂਡੋ ਸਾਹਿਬ ਬਸ ਜਾਓ ਲੋਕਾਂ ਨੇ ਐਵੇਂ ਨੀ ਤੁਹਾਨੂੰ 24% ਤੇ ਖੜਾ ਕਰ ਦਿੱਤਾ ਮਾਇਨੋਰਟੀ ਸਰਕਾਰ ਲੋਕਾਂ ਨੇ ਤੁਹਾਨੂੰ 2 ਵਾਰ ਮਾਇਨੋਰਟੀ ਸਰਕਾਰ ਦਿੱਤੀ ਹੈ ਤੁਹਾਡਾ ਸਮਾਂ ਆ ਗਿਆ ਹੁਣ ਤੁਸੀਂ ਜਾਓ ਛੁੱਟੀ ਕਰੋ ਘਰੇ ਬੈਠੋ ਠੀਕ ਹੈ ਕਿ ਨਹੀਂ ਬਹੁਤ ਤੁਹਾਨੂੰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ 2024 ਚ ਮੈਂ ਪੁੱਛਿਆ ਪੀਰ ਪੋਲੀਵ ਸਾਹਿਬ ਨੂੰ ਮੈਂ ਕਿਹਾ ਜੀ ਅਸਤੀਫਾ ਦੇਣਗੇ ਇੰਨਾ ਪ੍ਰੈਸ਼ਰ ਪੈ ਰਿਹਾ ਪੀਰ ਪੋਲੀਵ ਸਾਹਿਬ ਪਹਿਲਾਂ ਤਾਂ 2 ਮਿੰਟ ਚੁੱਪ ਕਰਕੇ ਕਹਿੰਦੇ ਇਹਨੇ ਨਹੀਂ ਅਸਤੀਫਾ ਦੇਣਾ ਇਹਦੀ ਈਗੋ ਬਹੁਤ ਬੜੀ ਹੈ ਟਰੂਡੋ ਦੀ ਉਹ ਇੰਨਾ ਵਾਇਰਲ ਹੋਇਆ ਸਾਡਾ ਵੀਡੀਓ ਇਹਨਾਂ ਨੇ ਆਪਣੇ ਉੱਥੇ ਵੀ ਪਾਇਆ ਚੱਕ ਕੇ ਕੰਜ਼ਰਵੇਟਿਵ ਪਾਰਟੀ ਨੇ ਆਪਣੇ ਉੱਥੇ ਵੀ ਸਾਡਾ ਵੀਡੀਓ ਜਿਹੜਾ ਮੇਰੇ ਨਾਲ ਇੰਟਰਵਿਊ ਸੀਗਾ ਉੱਥੇ ਵੀ ਪਾਤਾ ਉਹ ਇੰਨਾ ਵਾਇਰਲ ਹੋਇਆ ਉਹ ਕਹਿੰਦੇ ਇਹਦੀ ਈਗੋ ਬਹੁਤ ਬੜੀ ਹੈ ਟਰੂਡੋ ਦੀ ਇਹਨੇ ਨਹੀਂ ਜਾਣਾ
ਪਰ
ਇਹਨਾਂ ਦੇ ਇਹਨਾਂ ਦੇ ਵੱਸ ਦਾ ਕੰਮ ਨਹੀਂ ਹੈ ਜਦੋਂ ਮੰਤਰੀ ਮੰਨ ਲਵੇ ਜਦੋਂ ਮੰਤਰੀ ਮੰਨ ਲਵੇ ਸਿਸਟਮ ਇਜ਼ ਆਊਟ ਆਫ ਕੰਟਰੋਲ ਸਾਡੀਆਂ ਮਿਸਟੇਕਸ ਹੋ ਗਈਆਂ ਬਹੁਤ ਜ਼ਿਆਦਾ ਸਾਡੇ ਕੋਲ ਚਲੋ ਸਾਰੀ ਗੱਲ ਮੰਨੀ ਸਿਸਟਮ ਆਊਟ ਆਫ ਕੰਟਰੋਲ
ਸਿੰਪਲ ਹੈ ਜਿੰਨਾ ਚਿਰ ਪ੍ਰੋਵਿੰਸ਼ੀਅਲ
ਤੁਸੀਂ ਪੈਸੇ ਸਾਹਮਣੇ ਆਏ ਹੋ 2 ਸਾਲ ਤੁਸੀਂ 2 ਸਾਲ ਬਾਅਦ ਸੋਲੂਸ਼ਨ ਤੇ ਲੈ ਕੇ ਆਓ ਉਹ ਵੈਸ਼ੀ ਜਿਹੜੀ ਹੈ ਵੈਸ਼ੀ ਤੁਹਾਨੂੰ ਪੁੱਛੀ ਜਾ ਰਹੀ ਹੈ ਸੀ ਟੀਵੀ ਦੀ ਪੱਤਰਕਾਰ ਪੁੱਛੀ ਜਾ ਰਹੀ ਹੈ ਬਈ ਅੱਛਾ ਕਿੰਨੀ ਤੁਸੀਂ ਘਟਾਉਣੀ ਹੈ ਬਈ ਉਹ ਗੱਲ ਇੱਧਰ ਉੱਧਰ ਘੁਮਾਉਣ ਲੱਗ ਪਏ ਉਹ ਕਹਿੰਦੇ ਜੀ ਅੱਛਾ ਚਲੋ ਇਹ ਦੱਸ ਦੋ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਤੇ ਕੈਪ ਲਗਾਉਣ ਦੀ ਤੁਸੀਂ ਹੁਣ ਗੱਲ ਕਰਦੇ ਵੀ ਘਟਾਉਣੇ ਆ ਵੀ ਉਹ 8 ਲੱਖ ਦੀ ਬਜਾਏ ਤੁਸੀਂ 6 ਲੱਖ ਹੈ 4 ਲੱਖ ਹੈ ਕੋਈ ਨੰਬਰ ਤਾਂ ਦੱਸੋ ਉਹ ਫਿਰ ਇਧਰ ਉਧਰ ਗੱਲ ਘੁਮਾਉਣ ਲੱਗ ਪਏ। ਉਹਨੇ ਫਿਰ ਕਿਹਾ ਅਗਲੀ ਵਾਰ, ਉਹ ਕਹਿੰਦੀ ਜੀ ਅੱਛਾ ਕੋਈ ਸਬਸਟੈਂਸ਼ੀਅਲ ਘਟਾ ਕਰੋਗੇ, ਕੋਈ ਕੈਪ ਲਗਾਓਗੇ ਕਿ ਨਹੀਂ ਲਗਾਓਗੇ ਸਬਸਟੈਂਸ਼ੀਅਲ? ਉਹਦਾ ਮਤਲਬ ਸੀ ਵੀ ਇਹ ਨਾ ਹੋਵੇ ਵੀ 800,000 ਆ ਤੁਸੀਂ ਕਹੋ ਜੀ ਅਸੀਂ 10,000 ਘਟਾ ਦਿਆਂਗੇ, ਕੋਈ ਸਬਸਟੈਂਸ਼ੀਅਲ ਉਹਨੇ ਵਰਡ ਯੂਜ਼ ਕੀਤਾ। ਮੰਤਰੀ ਸਾਹਿਬ ਨੇ ਫਿਰ ਜਵਾਬ ਹੀ ਨਹੀਂ ਦਿੱਤਾ, ਮੰਤਰੀ ਸਾਹਿਬ ਫਿਰ ਹਾਊਸਿੰਗ ਦੀ ਗੱਲ ਕਰਨ ਲੱਗ ਪਏ, ਨਹੀਂ ਨਹੀਂ ਉਹ ਹਾਊਸਿੰਗ ਅਸੀਂ ਜੀ ਬੜੀ ਪ੍ਰੋਬਲਮ ਆ, ਅਸੀਂ ਹਾਊਸਿੰਗ ਠੀਕ ਕਰਨੀ ਹੈ ਇੱਦਾਂ ਉਦਾਂ। ਉਹ ਕਹਿੰਦੀ ਮੈਂ ਸਵਾਲ ਤੇ ਤੁਹਾਨੂੰ ਇਹਦਾ ਪੁੱਛ ਰਹੀ ਹਾਂ, ਨਾਲੇ ਜਿਹੜਾ ਤੁਸੀਂ ਹਾਊਸਿੰਗ ਦੀ ਵੀ ਗੱਲ ਕਰਨ ਲੱਗੇ ਹੋ, 16,000 ਘਰ ਤੁਹਾਡੇ ਤੁਸੀਂ ਸਪੋਰਟ ਕੀਤੇ ਆ, ਜਿੰਨੀਆਂ ਵੀ ਉਹਨੇ ਸਾਰਾ ਫਿਰ ਫਿਰ ਇੱਥੇ ਪੱਤਰਕਾਰ ਵੀ ਤੁਹਾਨੂੰ ਪਤਾ ਨਾ, ਉਹਨੇ ਫਿਰ ਸਾਰੇ ਨੰਬਰ ਕੱਢ ਕੇ ਰੱਖੇ ਹੋਏ ਸੀਗੇ। ਕਹਿੰਦੀ ਜਿੰਨੀਆਂ ਵੀ ਅੱਜ ਤੱਕ ਤੁਸੀਂ ਤੁਸੀਂ ਪਹਿਲੀ ਗੱਲ ਤਾਂ ਕਹਿੰਦੀ ਤੁਸੀਂ 2 ਸਾਲ ਪਹਿਲਾਂ ਜਦ ਤੁਹਾਨੂੰ ਬੰਦਿਆਂ ਨੇ ਤੁਹਾਡੇ ਆਪਣੇ ਬੰਦਿਆਂ ਨੇ ਕਿਹਾ ਸੀਗਾ ਉਦੋਂ ਤਾਂ ਤੁਸੀਂ ਕੁਛ ਨੀ ਕੀਤਾ, ਠੀਕ ਹੈ, ਉਦੋਂ ਕਿਉਂ ਨੀ ਤੁਸੀਂ ਇਹ ਸਾਰਾ ਕੁਛ ਕੀਤਾ ਜਿਹੜੀ ਹੁਣ ਤੁਸੀਂ ਹਾਊਸਿੰਗ ਦੀ ਅਨਾਊਂਸਮੈਂਟ ਕਰ ਰਹੇ ਹੋ, ਉਦੋਂ ਤੁਸੀਂ ਕੁਛ ਨੀ ਕੀਤਾ। ਫਿਰ 6 ਮਹੀਨੇ ਉਹ ਵੈਸ਼ੀ ਮੈਂ ਨਾਮ ਲੈ ਕੇ ਦੱਸ ਰਿਹਾ ਸੀ ਟੀਵੀ ਦੀ ਪੱਤਰ, ਵੈਸ਼ੀ ਕਹਿੰਦੀ 6 ਮਹੀਨੇ ਪਹਿਲਾਂ ਤੁਹਾਡੀ ਪ੍ਰਿੰਸ ਐਡਵਰਡ ਆਈਲੈਂਡ ਜਿਹੜੀ ਤੁਹਾਡੀ ਕੈਬਨਿਟ ਰਿਟਰੀਟ ਸੀਗੀ, ਉਹ ਕਹਿੰਦੀ ਮੈਂ ਉੱਥੇ ਸੀਗੀ ਤੁਹਾਡੇ ਨਾਲ, ਉੱਥੇ ਬੜੀ ਚਰਚਾ ਹੁੰਦੀ ਪਈ ਸੀ ਤੁਹਾਡੀ ਬਈ ਇਹ ਸਾਰਾ ਕੁਛ ਮਾਮਲਾ ਖਰਾਬ ਹੋ ਰਿਹਾ, ਤੁਸੀਂ ਤਦ ਵੀ ਕੁਛ ਨਹੀਂ ਕੀਤਾ 6 ਮਹੀਨੇ ਪਹਿਲਾਂ, ਠੀਕ ਹੈ, 2 ਸਾਲ ਪਹਿਲਾਂ ਨਹੀਂ ਕੀਤਾ, 6 ਮਹੀਨੇ ਪਹਿਲਾਂ ਨਹੀਂ ਕੀਤਾ, ਹੁਣ ਤੁਸੀਂ ਜ਼ਰੂਰ ਰੀਸੈਂਟਲੀ ਅਨਾਊਂਸਮੈਂਟਾਂ ਕਰ ਰਹੇ ਹੋ। ਫਿਰ ਉਹਨੇ ਵੀ ਸਾਰਾ ਖੁਲਾਸਾ ਕਰ ਦਿੱਤਾ ਉਹਦਾ ਵੀ, ਆ ਜਿੰਨੀਆਂ ਕਹਿੰਦੀ ਤੁਸੀਂ ਟੋਟਲ ਅਨਾਊਂਸਮੈਂਟ ਕੀਤੀਆਂ ਉਹ 16,000 ਟੋਟਲ ਬਣਦੀ ਹੈ ਤੁਹਾਡੀ, ਆ ਇੰਨੇ ਘਰ ਤੁਹਾਡੇ ਬਣਦੇ ਆ ਤੇ ਉਧਰ ਤੁਸੀਂ ਲੱਖਾਂ ਚ ਬੰਦੇ ਸਿੱਧੀ ਜਾ ਰਹੇ ਹੋ, ਇਹ ਤਾਂ ਮੈਚ ਹੀ ਨਹੀਂ ਕਰਦਾ ਤੁਹਾਡੀ ਅਨਾਊਂਸਮੈਂਟ ਦਾ, ਇਹਦਾ ਤਾਂ ਕੋਈ ਸਿਲਸਿਲਾ ਹੀ ਨਹੀਂ। ਉਹ ਸਵਾਲ ਪੁੱਛ ਰਹੀ ਹੈ ਇੰਟਰਨੈਸ਼ਨਲ ਸਟੂਡੈਂਟ ਤੇ ਜਵਾਬ ਤੁਸੀਂ ਹਾਊਸਿੰਗ ਦੇ ਦੇਈ ਜਾ ਰਹੇ ਹੋ, ਠੀਕ ਹੈ। ਹਾਂਜੀ ਮੈਂ ਆ ਰਿਹਾ ਵਿਰਕ ਸਾਹਿਬ ਤੁਹਾਡੇ ਕੋਲ ਵਾਪਸ ਆ ਰਿਹਾ। ਹਾਂਜੀ ਗਿਰੀ ਸਾਹਿਬ ਤੁਸੀਂ ਆਉਂਦੇ ਰਹੋ, ਬਾਕੀ ਕਾਲਰ ਤੇ ਵਿਚਾਰ ਵੀ ਲੈ ਲਈਏ।
ਹੈਲੋ ਯੁਧਵੀਰ ਜੀ, ਨਮਸਕਾਰ ਜੀ।
ਨਮਸਕਾਰ ਜੀ,
ਜਰਾ ਇਹ ਬਤਾਈਏ ਮੁਝੇ ਕੁਛ, ਕਿਸ ਪ੍ਰੋਵਿੰਸ ਨੇ ਕਿਤਨਾ ਇਮੀਗ੍ਰੇਸ਼ਨ ਮੰਗਾ ਹੈ, ਕੋਈ ਡਾਟਾ ਹੈ ਆਪਕੇ ਪਾਸ?
ਸਰ ਨੰਬਰ ਉਹਨਾਂ ਨੇ ਕੋਈ ਨਹੀਂ ਕਿਹਾ ਕਿ ਹਮੇ ਬੜਾਨੇ ਹੈ ਕਿ ਨੰਬਰ ਦੀ ਕੋਈ ਪ੍ਰੋਵਿੰਸ ਮੰਗ ਕਰ ਰਹੀ ਹੈ। ਹਾਂ ਉਹ ਹੁਆ ਕਿਆ ਮੈਂ ਵੀ ਬਤਾ ਦਿੱਤਾ ਹੂੰ।
ਮੈਂ
ਪੁੱਛ ਰਿਹਾ ਵੀ ਕਿੱਥੇ ਉਹਨਾਂ ਨੇ ਕਿਹੜਾ ਬਿਆਨ ਦਿੱਤਾ ਵੀ ਪ੍ਰੋਵਿੰਸ਼ੀਅਲ ਸਰਕਾਰ ਨੇ ਕਿਹਾ ਵੀ ਸਾਡਾ ਕੋਟਾ ਵਧਾਓ?
ਵੈਸਟ ਦੀਆਂ 2-3 ਸਰਕਾਰਾਂ ਨੇ ਕਿਹਾ ਆਪਣਾ 8 ਮਹੀਨੇ ਪਹਿਲਾਂ।
ਵੀਰ ਸਾਹਿਬ ਪਲੀਜ਼ ਆਪ ਇੰਟਰਪਟ ਨਾ ਕਰੀਏ, ਪਲੀਜ਼ ਮੇਰੇ ਆਪਸੇ ਆਗ੍ਰਹ ਹੈ। ਯੁਧਵੀਰ ਜੀ,
ਜੀ 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 ਜੀ
ਹਾਂਜੀ, ਮੁਝੇ ਬਤਾਈਏ ਕਿਸ ਪ੍ਰੋਵਿੰਸ ਨੇ ਕਬ ਕਿਤਨਾ ਮੰਗਾ ਹੈ ਕਿ ਹਮਕੋ ਇਮੀਗ੍ਰੇਸ਼ਨ ਇਤਨੀ ਦੋ, ਬਤਾਈਏ ਪਲੀਜ਼ ਮੁਝੇ।
ਸਰ ਕਿਸੇ ਪ੍ਰੋਵਿੰਸ ਨੇ ਇਹ ਨੀ ਕਿਹਾ ਵੀ ਸਾਨੂੰ ਜਿਹੜੇ ਕੋਟੇ ਤੁਸੀਂ ਸਾਡੇ ਵਧਾਓ ਵੀ ਆਪਣੇ ਇਮੀਗ੍ਰੇਸ਼ਨ ਦੇ। ਹਾਂ ਹੋ ਹੋ ਕੀ ਰਿਹਾ ਹੈਗਾ
ਯੁਧਵੀਰ ਸਾਹਿਬ ਕਾ ਫੰਡਾ ਕਿਉਂ ਨਹੀਂ ਕਲੀਅਰ ਕਰਤੇ ਹੋ ਕਿ ਅਭੀ ਆਪਣੀ ਸਾਰੀ ਬਾਤ ਏਕ ਏਕ ਪੁਆਇੰਟ ਕਲੀਅਰਲੀ ਬਤਾ ਦਿਆ ਹੈ, ਫਿਰ ਵੀ ਭਾਈ ਸਾਹਿਬ ਨਹੀਂ ਮਾਨਤੇ, ਅਬ ਬਤਾਓ ਮੈਂ ਕਿਆ ਕਰੂੰ?
ਜਬ ਮੈਂ ਖੁਦ ਸੁਣਾ
ਜਦੋਂ ਮੰਤਰੀ ਸਾਹਿਬ ਕਹਿੰਦੇ ਆ ਸਿਸਟਮ ਆਊਟ ਆਫ ਕੰਟਰੋਲ ਆ, ਮੈਂ ਵਰਡ ਮਤਲਬ ਆਈ ਐਮ ਪੈਰਾਫਰੇਜ਼ਿੰਗ ਵਟ ਹੀ ਸੈਡ, ਆਈ ਐਮ ਪੈਰਾਫਰੇਜ਼ਿੰਗ ਵਟ ਦ ਮਿਨਿਸਟਰ ਸੈਡ, ਆਈ ਐਮ ਨੋਟ ਸੇਇੰਗ। ਇੱਕ ਹੁੰਦਾ ਮੈਂ ਤੁਹਾਨੂੰ ਕੋਈ ਹੁੰਦਾ ਨਾ ਕਿ ਅੰਗਰੇਜ਼ੀ ਤੋਂ ਮੈਂ ਤੁਹਾਨੂੰ ਕੋਈ ਆਪਣੀ ਫਿਰ ਕਹਾਣੀ ਬਣਾ ਕੇ ਲੰਬੀ ਚੌੜੀ ਸੁਣਾ ਦਵਾਂ, ਆਈ ਐਮ ਜਸਟ ਪੈਰਾਫਰੇਜ਼ਿੰਗ ਹਿਮ, ਆਈ ਐਮ ਯੂਜ਼ਿੰਗ ਹਿਸ ਐਗਜ਼ੈਕਟ ਵਰਡਸ, ਸਿਸਟਮ ਇਜ਼ ਆਊਟ ਆਫ ਕੰਟਰੋਲ, ਯੈਸ ਵੀ ਹੈਵ ਮੇਡ ਮਿਸਟੇਕਸ। ਮੰਤਰੀ ਸਾਹਿਬ ਖੁਦ ਮੰਨ ਗਏ ਨੇ, ਹੁਣ ਵਿਰਕ ਸਾਹਿਬ ਨੂੰ ਸਫਾਈ ਦੇਣ ਦਾ ਕੀ ਤਰਕ ਹੈ ਇਹ ਮੇਰੀ ਸਮਝ ਤੋਂ ਬਾਹਰ
ਹੈ। ਵਿਰਕ ਸਾਹਿਬ ਦੀ ਲਾਈਨ ਹੋਲਡ ਤੇ ਰੱਖ ਲਓ ਜੀ ਆਪ ਲਈ। ਅੱਛਾ ਯੁਧਵੀਰ ਜੀ, ਫਿਰ ਸੇ ਲਾਸਟ ਇਸੀ ਵਾਰ ਪੁੱਛਦਾ ਹੂੰ ਮੈਂ, ਯੇ ਮੁਝੇ ਬਤਾਈਏ ਕਿ ਕਿਸ ਪ੍ਰੋਵਿੰਸ ਨੇ ਕਭੀ ਕੋਈ ਮੰਗਾ ਹੈ ਮੁਝੇ ਇਮੀਗ੍ਰੇਸ਼ਨ ਇਤਨੀ ਚਾਹੀਏ, ਮੰਗਾ ਜਾਂ ਨਹੀਂ ਮੰਗਾ?
ਨਹੀਂ, ਪ੍ਰੋਵਿੰਸਿਸ ਡਿਸਕਸ ਕਰਦੀਆਂ ਨੇ, ਹੁਣ ਵੀ ਡਿਸਕਸ ਕਰ ਰਹੀਆਂ ਨੇ, ਬਟ ਉਹਨਾਂ ਨੇ ਕੋਈ ਨੰਬਰ ਵਧਾਉਣ ਦੀ ਗੱਲ ਨਹੀਂ ਕੀਤੀ, ਕੋਈ ਐਸੀ ਵੀ ਸਾਨੂੰ ਐਕਸਟਰਾ ਵੈਡਿੰਗ ਬਹੁਤ ਸਾਨੂੰ ਕੋਈ ਨੰਬਰ ਵੱਧ ਚਾਹੀਦੇ ਨੇ, ਐਸਾ ਤਾਂ ਕਿਸੇ ਨੇ ਕੋਈ ਮੰਗ ਨਹੀਂ ਕੀਤੀ।
ਯੁਧਵੀਰ ਜੀ ਨਹੀਂ ਮੰਗਾ, ਓਕੇ। ਅੱਛਾ ਨੈਕਸਟ, ਇਹ ਤੋਂ ਬਾਅਦ ਆਪ ਤੋਂ 5-6 ਮਹੀਨਾ ਸੇ ਬੋਲ ਰਹੇ, ਮੈਂ ਤੋਂ 5-6 ਸਾਲ ਸੇ ਬੋਲ ਰਹਾ ਹੂੰ, ਹੈ ਜੀ, ਟਾਈਮ ਟਾਈਮ ਤੇ ਮੈਂ ਰਿਪੀਟ ਕਰਤੇ ਜਾ ਰਹਾ ਹੂੰ, ਕਰ ਰਹਾ ਹੂੰ ਨਹੀਂ ਕਰ ਰਹਾ, ਇਹ ਮੁਝੇ ਬਤਾਈਏ।
ਸੋਰੀ,
ਜੋ ਮੇਰੀ ਯਾਦ ਹੈ ਪਹਿਲੀ ਵਾਰ ਜਬ ਉਹ ਸਬਰ ਅਲ ਸਾਹਿਬ ਮੂੰਗਾ ਸਾਹਿਬ ਨੇ ਮੇਰੀ ਕਲਾਸ ਲਗਾਈ ਥੀ, ਇਮੀਗ੍ਰੈਂਟ ਬੁਲਾਈਏ ਜਿਹਨੇ ਵਾਸਤੇ ਅਸੀਂ ਬੱਸ ਚਲਾ ਸਕਦੇ ਹਾਂ, ਯਹਾਂ ਤੋਂ ਬੱਸ ਵੀ ਨਹੀਂ ਚਲਦੀ ਜੀ, ਔਰ ਇਹ ਸਿਸਟਮ ਇਤਨਾ ਤਬਾਹ ਕਰ ਦਿਆ ਹੈ ਕਿ ਇਸ ਐਟ ਏ ਪੁਆਇੰਟ ਆਫ ਨੋ ਰਿਟਰਨ, ਅਨਲੈਸ ਮੈਸੇਜ ਕੋਈ ਚੇਂਜ ਹੋਗਾ ਨਾ, ਇਹ ਪੁਆਇੰਟ ਆਫ ਨੋ ਰਿਟਰਨ ਤੇ ਹੋ ਚੁੱਕਾ ਹੈ। और दूसरा ये जो ये इतनी सारी रिपोर्टें जो निकाली हैं बैंक ऑफ कनाडा, जो आपने कहानी सारी सुना दी, इससे तो ये लगता है कि टूडो साहब मुझे धोखा दे दिया है जी, मुझे ये अंधेरे में रख रहे हैं और मुझे धोखा दे दिया, इस बारे में बताइए प्लीज।
हाँ, रिपोर्ट जो उन्होंने निकाली है वो तो पूछ रहे हैं कि क्यों नहीं आपने ये रिपोर्ट पे काम नहीं किया ना, जड़ी रिपोर्ट उन्होंने अपने ही बताने देती काम नहीं किया कोई,
ये तो अपनी कनेडियंस को धोखा दे दिया इन्होंने।
चलो मैं ऐसा स्ट्रॉन्ग वर्ड नहीं यूज करूंगा पर काम नहीं किया उन्होंने,
कनेडियंस बोल रहा हूँ मैं तो, ऐसी वो बात है ना कि हमने कनेडियंस के लिए हमने ग्रोसरी रेट दे दी, कनेडियंस के लिए हमने ये वो जीएसटी का रेट दे दिया, कनेडियंस को हमने चार्ज टैक्स दे दिया, ये टुकड़ों टुकड़ों में तो करके लोगों को पाल रहे हैं राइट, यही हो रहा है ना है जी।
जी गो अहेड, हाँ जी, हाँ जी, आपने विचार दे दिया।
हाँ जी, मैं तो यही बता रहा हूँ ना, ये तो मैं तो 6-7 साल से बोल रहा हूँ, समय से मैं एवरी डे आके मैं वही राग तो नहीं हिला सकता ना मैं। बहुत बहुत धन्यवाद जी, अभी इतना बहुत अच्छे, बाकी अगले बात देखिए, थैंक यू।
ठीक है जी, धन्यवाद, थैंक यू गिरीश जी। अगली कॉल जी, इकबाल साहब तुम आंदे रहो, इकबाल साहब गो अहेड
जी।
गिरीश जी थोड़ा धन्यवाद, कॉलर वीडियो वेट करें। हाँ जी इकबाल साहब की गल सुनी, हाँ जी इकबाल साहब तुम आंदे रहो, गो अहेड।
गुड मॉर्निंग टू एवरीवन जी।
गुड मॉर्निंग सर।
अच्छा, मैं थोड़ी फोन से आवाज बहुत थोड़ी आ रही है, आई मीन बड़ा हार्ट है और जबरदस्त टॉपिक है, और यही टॉपिक मेरे ख्याल है सारी जिंदगी अफेक्ट कर रहा। मेरे साथ 2-3 विचार हैं इसे क्या, मैं कह रहा सर कि नो डाउट कि जितनी भी पॉलिटिकल गवर्नमेंट्स हम दुनिया जानते हैं अंदर जेडी के डेमोक्रेसी के अंदर आई हैं, ते उन्हां दा जिहड़ा अल्टीमेट गोल हुंदा उन्हां दा लोगों के वोट लेना, और उसी दे इर्द गिर्द उन्हां दी पॉलिसियां घूमदियां कि एक इलेक्शन जितना या नैक्सट इलेक्शन जितना। और सब कनाडा के अंदर की होया कि मैं 2008 जिस टाइम इन्हों की गवर्नमेंट चेंज हुई कंजरवेटिव की 2015 के अंदर, तुम उस टाइम देखा होना कि 2015 तो अगर इलेक्शन चुक के देखा तो इफ आई एम नॉट मिस्टेकन, अगर मैं सही आंकड़े याद हैं तो 61 सीट्स सन जीटीए दी, उस मेरा ख्याल है 58 या 59 जीतिया सन लिबरल्स ने, अगर मेरे आंकड़े उत्ते थले 2-4 हो सकते। उसकी वजह से सर यह है कि उस टाइम लिबरल्स ने जबरदस्त किस्म का प्रोपोगंडा लांच किया कंजरवेटिव के अगेंस्ट कि ए एंटी इमीग्रेंट्स था, और तुम्हें याद रहेगा उस टाइम बिल C-21 एंड आई थिंक बिल C-51 एंड C-24 आया सी, अगर मैं गलत नहीं आते, और उस बिल जाहिर सी बात असि कि बिल पढ़ते हैं ना सू उसकी नीति विधि का पता हों, लेकिन लिबरल की प्रोपोगंडा मशीन ने जबरदस्त किस्म का उस टाइम ढोल मारिया कि जनाब अगर कंजरवेटिव रह गए तो थोड़ी खैर नहीं इतने। उस टाइम असी साउथ एशियंस ने की किया कि असी ना इन्हों की पॉलिसी किसी ने चैक की, इस बेस से इन्हों वोट कर देता कि यार ये अगर कंजरवेटिव आ गए तो साड़ा इतना कोई हाल नहीं रहेगा। उस तो बाद सर टूडो साहब का मेन मुद्दा जरा सर यह उन्होंने पॉलिटिक्स जिथे जिस गिरद चीज दिर्द घूम रही है कि खासकर जो इमीग्रेंट्स लोग हैं इन्हों का वोट उन्हें कैप्चर करना, क्योंकि तुम इन्हों की अगर सीट्स भी देखो तो ज्यादातर उन्होंने इलाकों में जितते जिथे इमीग्रेंट्स का वोट है। हम तुम देखो सर जब मिड टर्म इलेक्शन अनाउंस किया $500 मिलियन टैक्स पेयर दे जाया हुए, उसके अंदर टोटल पॉलिटिक्स सी, क्योंकि उन्होंने दो दो और समझते हैं कि साउथ एशियन जेडे क्योंकि इन्हों का आई मीन शायद इन्हों पॉलिटिक्स का पता नहीं, या ये क्योंकि थोड़ी जी चीज देखते हैं और सामने वाली चीज नहीं देखते। एंड आई एम वेरी हैप्पी कि उस मिड टर्म इलेक्शन के अंदर भी लोगों ने कोई खास रिस्पॉन्स नहीं दिता टूडो साहब और उन्होंने इतनी सीटा जितनी जितनी उन्होंने को पहले है सन, वो भी सर इन्हों की टोटल पॉलिटिक्स सी, और $500 मिलियन लोग कहते सन कि इस चीज का जवाब मंगना चाहिए इन्होंने को कि तुम किस बेस से $500 मिलियन जाया किया। अगली गल सर आ गई इंटरनेशनल स्टूडेंट की, मैं बिल्कुल इस गल से 100% सर एग्री हाँ कि फैडरल गवर्नमेंट शुड बी आंसरेबल टू इट, जस्टिन ट्रूडो गवर्नमेंट शुड बी हेल्ड अकाउंटेबल, दे हैव मेड द लाइफ ऑफ कनेडियन मिजरेबल, नॉट ओनली द इनकमिंग इंटरनेशनल स्टूडेंट लेकिन जो इतने लोग रह रहे हैं उन्होंने भी लाइफ मिजरेबल बढ़ा दी है। इन्हों का सर सिर्फ एको गोल सी, इन्होंने कोई ब्यूरोक्रेट्स की रिपोर्ट नहीं देखी, इन्हों का गोल एको ही सी कि जेडे इमीग्रेंट आ रहे हैं ये कल कला सिटीजनशिप लैके ये साडे वोटर हैं, और क्योंकि मैं मेरा डील भी डीलिंग स्टूडेंट्स नाल है, और तुम यकीन करो कि जिस टाइम मिड टर्म इलेक्शन होते पे सन तो साढ़े नालू ज्यादा वो स्टूडेंट इतने परेशान सन जहां को सिर्फ स्टूडेंट वीजा सी कि यार पता नहीं टूडो जीतू या हारू, और वो कहते सन यार कदे जित जाए तो चंगी गल है क्योंकि सानू तो टूडो लैके आया। अगर तुम डेमोक्रेसी की बेस इस बेस से रखते हो गए वोट की बेस कि क्योंकि सानू टूडो लैके आया तो असं वोट देंगे, तो फिर तो इतों की डेमोक्रेसी का अल्लाह हाफज हो चुका,
ਫਿਰ ਤਾਂ ਤੁਸੀਂ ਪਾਲਿਸੀ ਬੇਸ ਤੇ ਵੋਟ ਕੋਈ ਨੀ ਦੇਣੇ, ਫਿਰ ਤੁਸੀਂ ਉਹੀ ਡੈਮੋਕਰੇਸੀ ਲੈ ਕੇ ਆ ਰਹੇ ਜਿਹੜੀ ਅਸੀਂ ਪਿੱਛੇ ਛੱਡ ਕੇ ਆਏ ਹਾਂ ਆਪਣੇ ਮੁਲਕਾਂ ਦੇ ਅੰਦਰ, ਕਿ ਜਾਤ ਪਾਤ ਦੀ ਬੁਨਿਆਦ ਤੇ ਜਾਂ ਇਸ ਬੁਨਿਆਦ ਤੇ ਕਿ ਬੰਦਾ ਮੈਨੂੰ ਚੰਗਾ ਲੱਗਦਾ ਹੈ, ਬਰਾਦਰੀ ਹੈ ਮੇਰੀ, ਇਹ ਮੇਰੇ ਜਾਣਨ ਵਾਲਾ, ਤਾਂ ਮੈਂ ਇਹਨੂੰ ਵੋਟ ਦੇਣਾ। ਅਗਰ ਇਸ ਬੋਸ ਤੇ ਟੂਡੋ ਸਾਹਿਬ ਨੇ ਵੋਟ ਲੈਣਾ ਔਰ ਇਹਨਾਂ ਨੇ ਆਲਰੇਡੀ ਇਸ ਸਿਸਟਮ ਨੂੰ ਖਰਾਬ ਕਰ ਦਿੱਤਾ ਔਰ ਇਸ ਹੱਦ ਤੱਕ ਖਰਾਬ ਹੋ ਚੁੱਕਿਆ ਕਿ ਅਗਰ ਕੰਜ਼ਰਵੇਟਿਵ ਪੀਰ ਪੋਲੀਏ ਸਾਹਿਬ ਨਾਰੇ ਤਾਂ ਲਾਉਂਦੇ ਪਰ ਉਹ ਰੱਬ ਕਰੇ ਕਿ ਉਹ ਉਹਨਾਂ ਚੀਜ਼ਾਂ ਤੇ ਪੂਰੇ ਉਤਰ ਆਵਣ, ਲੇਕਿਨ ਸਿਸਟਮ ਇਤਨਾ ਮੈਸ ਹੋ ਚੁੱਕਿਆ ਕਿ ਇਸ ਨੂੰ ਹੁਣ ਦੁਬਾਰਾ ਟਰੈਕ ਤੇ ਲਾਉਣ ਵਾਸਤੇ ਸਾਡੀਆਂ ਹੱਡੀਆਂ ਤੋਂ ਗੋਸ਼ਤ ਵੀ ਨਾ ਲਾਉਣਾ। ਤੁਸੀਂ ਦੇਖੋ ਟੋਰਾਂਟੋ ਦੇ ਅੰਦਰ 10% ਦਾ ਹਾਈਕ ਹੋਇਆ ਔਰ 19% ਦਾ ਹਾਈਕ ਪ੍ਰਪੋਜ਼ ਕਰਦੀ ਹੈ ਓਲੀਵੀਆ ਚਾਓ, ਅਗਰ ਫੈਡਰਲ ਗਵਰਨਮੈਂਟ ਨੇ ਇੰਟਰਵੀਨ ਨਾ ਕੀਤਾ ਤੇ ਸਾਡੀ ਵਾਰੀ ਵੀ ਆਉਂਦੀ ਪਈ ਆ ਬੈਂਤ ਨਾ ਲੈਂਦੀ। ਇਹ ਸਾਰੀ ਹੱਡੀਆਂ ਤੋਂ ਗੋਸ਼ਤ ਨਹੀਂ ਲਾ ਰਹੇ ਤੁਰ ਕੀ ਕਰ ਰਹੇ ਜੀ, ਇਹ ਕਿੱਥੋਂ ਇਹ ਜਿਹੜਾ ਪੈਸਾ ਉਹ ਕਹਿੰਦੇ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਮੰਤਰੀ ਸਾਹਿਬ ਕੌਣ ਹੁੰਦੇ ਕਹਿਣ ਵਾਲੇ ਜੀ ਕਿ ਅਸੀਂ ਇਹਨਾਂ ਨੂੰ ਹਾਈ ਪੇ ਕਰਦੇ ਹਾਂ, ਤੁਸੀਂ ਕਹੋ ਨਾ ਬਈ ਹਾਈ ਪੇ ਕਰਨਾ ਹਲੇ ਸਾਡੀ ਹੱਡੀਆਂ ਤੋਂ ਗੋਸ਼ਤ ਲਾ ਕੇ ਤੈਨੂੰ ਪੈਸਾ ਦੇ ਰਹੇ ਹੋ ਤੁਸੀਂ ਇਹਨਾਂ ਨੂੰ, ਇਸ ਤਰ੍ਹਾਂ ਦੇ ਸ਼ਬਦ ਅਗਰ ਯੂਜ਼ ਕਰਨ ਤੇ ਬਿਲਕੁਲ ਅਸੀਂ ਵੀ ਰੇਡੀਓ ਤੇ ਇਤਜਾਜ਼ ਕਰਾਂਗੇ, ਹੋਰ ਤੁਸੀਂ ਜਿਹੜਾ ਇਹਨਾਂ ਦਾ ਇੰਟਰਵਿਊ ਲਵੋ, ਤੁਸੀਂ ਵੀ ਇਹਨਾਂ ਨੂੰ ਪ੍ਰੋਟੈਸਟ ਕਰੋ ਕਿ ਪਲੀਜ਼ ਡੋਂਟ ਯੂਜ਼ ਦਿਸ ਵਰਡ, ਇਹ ਅਸੀਂ ਬਾਦਸ਼ਾਹ ਦੇ ਅੰਦਰ ਨਹੀਂ ਰਹਿ ਰਹੇ, ਡੈਮੋਕਰੈਟਿਕ ਕੰਟਰੀ ਹੈ ਔਰ ਇਹਦੀਆਂ ਡੈਮੋਕਰੈਟਿਕ ਨੋਰਮਸ ਹਨ, ਤੁਸੀਂ ਆਨਸਰੇਬਲ ਹੋ ਲੋਕਾਂ ਨੂੰ ਔਰ 9 ਸਾਲ ਦੀ ਗਵਰਨਮੈਂਟ ਦਾ ਤੁਹਾਨੂੰ ਆਨਸਰੇਬਲ ਹੋਣਾ ਪਏਗਾ। ਦੈਟਸ ਦਾ ਵਟ ਆਈ ਹੈਵ ਟੂ ਸੇ ਸਰ, ਥੈਂਕ ਯੂ ਸੋ ਮਚ
ਜੀ। ਇਕਬਾਲ ਸਾਹਿਬ ਤੁਸੀਂ 3-4 ਪੁਆਇੰਟ ਜਿਹੜੇ ਨੇ ਉਹ ਹਾਈਲਾਈਟ ਕੀਤੇ ਨੇ। ਪਹਿਲੀ ਚੀਜ਼ ਤੇ ਇਹ ਹੈਗੀ ਹੈ ਕਿ ਯੈਸ ਉਸ ਵੇਲੇ ਕੀ ਹੋਇਆ, ਨਕਾਬ ਦਾ ਇਸ਼ੂ ਆ ਗਿਆ ਸਿਟੀਜ਼ਨਸ਼ਿਪ ਦੇ ਵੇਲੇ, ਤੇ ਉਹ ਕੀ ਤੁਸੀਂ ਜੀ ਚਿਹਰਾ ਦਿਖਾ ਕੇ ਸਿਟੀਜ਼ਨਸ਼ਿਪ ਲੈਣੀ ਆ ਜਾਂ ਤੁਸੀਂ ਛੁਪਾ ਕੇ ਲੈਣੀ ਆ? ਜੇਸਨ ਕੈਨੀ ਸਾਹਿਬ ਨੇ ਆਪਣੇ ਵਿਚਾਰ ਦਿੱਤੇ ਔਰ ਤੁਹਾਡੀ ਗੱਲ ਸਹੀ ਹੈ, ਉਹ ਬਹੁਤ ਵੱਡਾ ਇੱਕ ਅਨਸੈਸਰੀ ਇਸ਼ੂ ਜਿਹੜਾ ਇੰਨਾ ਜ਼ਿਆਦਾ ਹਾਈਲਾਈਟ ਕਰ ਦਿੱਤਾ ਗਿਆ ਔਰ ਜਿਹਦੇ ਕਾਰਨ ਕਿ ਇਹ ਕਿਤੇ ਨਾ ਕਿਤੇ ਜੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਜੀ ਉਹ ਇਮੀਡੀਏਟ ਦੇ ਖਿਲਾਫ ਹੈ। ਸੋ ਉਹਦੇ ਨਾਲ ਬਸ ਉਹ ਗੱਲ ਕਹਿ ਕੇ ਉਹ ਇੰਨਾ ਇਸ਼ੂ ਹਾਈਲਾਈਟ ਹੋਇਆ। ਔਰ ਜਿਹੜੀਆਂ ਟੋਰਾਂਟੋ ਦੀ ਗੱਲ ਕਰੀਏ, ਸਿਟੀ ਆਫ ਟੋਰਾਂਟੋ ਦੇ ਵਿੱਚ ਜਿਹੜੀਆਂ 25 ਸੀਟਾਂ ਨੇ ਬਿਲਕੁਲ ਕਲੀਨ ਸਵੀਪ ਸੀਗਾ, ਸਾਰੀਆਂ ਸੀਟਾਂ ਮਤਲਬ ਕੰਜ਼ਰਵੇਟਿਵ ਵਰ ਬੇਸਿਕਲੀ ਸ਼ਟ ਆਊਟ ਆਫ ਦ ਸਿਟੀ ਆਫ ਟੋਰਾਂਟੋ। ਔਰ ਈਵਨ ਜਿਹੜੇ ਸਬਰਬਸ ਸੀਗੇ, ਸਬਰਬਸ ਦੇ ਵਿੱਚ ਵੀ ਸਾਰੇ ਕਿਲੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਸੀਗੇ, 2011 ਦੇ ਵਿੱਚ ਮੈਜੋਰਟੀ ਸਰਕਾਰ ਬਣਾਈ ਸੀਗੀ ਕੰਜ਼ਰਵੇਟਿਵ ਪਾਰਟੀ ਨੇ 2011 ਚ, 2015 ਚ ਸਾਰੇ ਕਿਲੇ ਜਿਹੜੇ ਇਹਨਾਂ ਦੇ ਢਹਿ ਗਏ। ਉਥੋਂ ਤੁਸੀਂ ਸ਼ੁਰੂ ਕਰ ਲਓ ਵਾਉਣ ਤੋਂ, ਮਾਮਲਾ ਸ਼ੁਰੂ ਹੋਇਆ ਵਾਉਣ ਤੋਂ ਲੈ ਕੇ, ਚਾਹੇ ਵਾਉਣ ਹੈ, ਰਿਚਮੰਡ ਹਿੱਲ ਹੈ, ਚਾਹੇ ਉਹ ਮਾਰਖਮ ਹੈ, ਬੜੇ ਬੜੇ ਕਿਲੇ ਢਹਿ ਗਏ ਇਹਨਾਂ ਦੇ। ਬ੍ਰੈਮਟਨ ਸਾਰਾ ਹੀ ਜਿਹੜਾ ਬਲੂ ਸੀਗਾ 2011 ਚ, ਉਹ ਸਾਰਾ ਰੈੱਡ ਹੋ ਗਿਆ। ਮਿਸਿਸਾਗਾ 6 ਦੀਆਂ 6 ਸੀਟਾਂ ਜਿਹੜੀਆਂ ਕੰਜ਼ਰਵੇਟਿਵ ਕੋਲ ਸੀਗੀਆਂ, 6 ਦੀਆਂ 6 ਫਿਰ ਦੁਬਾਰਾ ਰੈੱਡ ਹੋ ਗਈਆਂ। ਔਰ ਇਹ
ਹਾਂਜੀ ਉਦੋਂ ਤੁਸੀਂ ਖੁਦ ਕਹਿੰਦੇ ਹੋ ਲਿਬਰਲ ਪਾਰਟੀ ਜਿੱਤੀ ਡੈਫੀਸਿਟ ਬਜਟ ਕਰਕੇ, ਅਨਾਊਂਸ ਕਰਕੇ, ਤੇ 2 ਹਫ਼ਤੇ ਪਹਿਲਾਂ ਇਹਨਾਂ ਦਾ ਮਾੜਾ ਹਾਲ ਸੀ, ਜਦੋਂ ਇਹਨਾਂ ਨੇ ਡੈਫੀਸਿਟ ਬਜਟ ਮੈਂ ਰੱਖਾਂਗਾ ਤੇ ਪਬਲਿਕ ਇਹਨਾਂ ਦੇ ਨਾਲ ਹੋ ਗਈ ਤੇ ਮੈਂ ਉਹ ਜਿੱਤ ਗਏ। ਹੁਣ ਇਮੀਗ੍ਰੇਸ਼ਨ ਦਾ ਵਿੱਚ ਐਡ ਹੋ ਰਿਹਾ, ਜਿਹੜੀ ਇਮੀਗ੍ਰੇਸ਼ਨ ਹੈ, ਟੂਡੋ ਸਾਹਿਬ ਨੂੰ ਕਿਉਂ, ਲਿਬਰਲ ਪਾਰਟੀ ਨੂੰ ਕਿਉਂ ਐਲੀਗੇਸ਼ਨ ਦਿੰਦੇ ਆ ਮੇਰੇ ਭਰਾ ਸਾਰੇ? ਕਿਉਂ ਨੀ ਹਰਪਰ ਨੂੰ ਦਿੰਦੇ, ਪੀਸੀ ਪਾਰਟੀ ਨੂੰ, ਜਿਨ੍ਹਾਂ ਨੇ ਇਹ ਸਿਸਟਮ ਸ਼ੁਰੂ ਕੀਤਾ ਵੋਟ ਬੈਂਕ ਵਾਸਤੇ? ਔਰ ਜੇਸਨ ਕੈਨੀ ਸਾਹਿਬ ਸਭ ਤੋਂ ਜ਼ਿਆਦਾ ਮਸ਼ਹੂਰ ਪ੍ਰੀਮੀਅਰ ਸਾਹਿਬ ਦੇ ਸੈਕਿੰਡ ਇਨ ਕਮਾਂਡ ਮਿਨਿਸਟਰ ਸਨ, ਜਿਹੜੇ ਹਮੇਸ਼ਾ ਸਟੂਡੈਂਟਾਂ ਦੀ ਗੱਲ ਕਰਦੇ ਸਨ, ਪ੍ਰੋੜਤਾ ਕਰਦੇ ਸਨ, ਪ੍ਰੋਟੈਕਟ ਕਰਦੇ ਸਨ ਆਪਣੇ ਇਸ ਫਾਰਮੂਲੇ ਨੂੰ। ਅੱਜ ਉਹਨਾਂ ਦਾ ਦਿੱਤਾ ਹੋਇਆ ਫਾਰਮੂਲਾ, ਉਹਨਾਂ ਦੇ ਕੋਟੇ ਵਧਾਏ, ਉਹਨਾਂ ਦੇ ਕੋਟੇ ਸਾਰੇ ਸਟੂਡੈਂਟਾਂ ਦੇ ਫਾਰਮੂਲੇ ਰੱਖੇ ਹੋਏ, ਪ੍ਰਿੰਸੀਪਲ ਸਰਕਾਰਾਂ ਚਲਾਉਂਦੀਆਂ ਪਈਆਂ ਨੇ, ਸਟੂਡੈਂਟਾਂ ਨੂੰ ਤਾਂ ਪ੍ਰਿੰਸੀਪਲ ਸਰਕਾਰਾਂ ਲੈ ਕੇ ਆਉਂਦੀਆਂ ਨੇ, ਐਡਮਿਸ਼ਨ ਪ੍ਰਿੰਸੀਪਲ ਸਰਕਾਰਾਂ ਦਿੰਦੀਆਂ ਨੇ, ਪ੍ਰਿੰਸੀਪਲ ਸਰਕਾਰਾਂ ਐਡਮਿਸ਼ਨ ਤੇ ਕੰਟਰੋਲ ਕਰ ਦੇਣ, ਅੱਧੀ ਕਰ ਦੇਣ, ਹੋਰ ਜਿਹੜੇ ਸਕੂਲ ਕਾਲਜ ਖੋਲਣੇ ਉਹ ਬੰਦ ਕਰ ਦੇਣ, ਆਪੇ ਕਾਕੇ ਕੋਟਾ ਲੱਗ ਜਾਏ। ਪ੍ਰਿੰਸੀਪਲ ਸਰਕਾਰਾਂ ਨੂੰ ਸਾਰੀ ਪੀਸੀ ਪਾਰਟੀ ਬੈਠੀ, 4 ਸੀਟਾਂ ਚ ਪੀਸੀ ਪਾਰਟੀ ਬੈਠੀ ਹੈ, 2 ਚ ਐਨਡੀਪੀ ਬੈਠੀ ਹੈ, 2 ਛੋਟੀਆਂ ਛੋਟੀਆਂ ਸੀਟਾਂ ਚ ਲਿਬਰਲ ਪਾਰਟੀ, ਸਿਰਫ 1 ਤੇ ਕਿਊਬਕ ਵਾਲੇ ਬੈਠੇ ਆ, ਬਲਾਕ ਕਿਊਬਕ ਵਾਲੇ ਵੱਡੀ ਸਟੇਟ ਹੈ, ਉਹ ਸੈਕਿੰਡ ਸਟੇਟ ਹੈ ਕੈਨੇਡਾ ਦੀ, ਤੇ ਦੋਸ਼ ਅਸੀਂ ਲਿਬਰਲ ਪਾਰਟੀ ਨੂੰ ਦਿੰਦੇ ਹਾਂ। ਇਹ ਤੇ ਵੇਂਦੇ ਨੀ ਵੀ ਇਨਫਰਾਸਟਰਕਚਰ ਸਾਡਾ ਕੈਨੇਡਾ ਦਾ ਕਿਸ ਤਰ੍ਹਾਂ ਦਾ, ਇੱਥੇ ਪ੍ਰਿੰਸੀਪਲ ਸਰਕਾਰਾਂ ਚ ਕੌਣ ਕਿਹੜੀਆਂ ਪਾਰਟੀਆਂ ਰਾਜ ਕਰਦੀਆਂ ਨੇ? ਐਜੂਕੇਸ਼ਨ ਜਿਹੜਾ ਹੈਗਾ ਉਹ ਪ੍ਰਿੰਸੀਪਲ ਸਰਕਾਰ ਦੇ ਅੰਡਰ ਆਉਂਦਾ, ਫੈਡਰਲ ਗੌਰਮੈਂਟ ਦੇ ਅੰਦਰ ਨਹੀਂ ਆਉਂਦਾ। ਜੋ ਪ੍ਰਿੰਸੀਪਲ ਸਰਕਾਰਾਂ ਰਿਕੁਐਸਟ ਕਰਦੀਆਂ ਨੇ ਫੈਡਰਲ ਗੌਰਮੈਂਟ ਨੂੰ, ਫੈਡਰਲ ਗੌਰਮੈਂਟ ਉਹਨਾਂ ਤੇ ਆਪਣੀ ਛਾਣਬੀਣ ਕਰਕੇ ਉਹਨਾਂ ਤੇ ਕੰਮ ਕਰਨਾ ਪੈਂਦਾ। ਜੇ ਪ੍ਰਿੰਸੀਪਲ ਸਰਕਾਰਾਂ ਨੂੰ ਕੋਆਪਰੇਟ ਨਾ ਕਰੇਗੀ ਫੈਡਰਲ ਗੌਰਮੈਂਟ, ਤੇ ਪ੍ਰਿੰਸੀਪਲ ਸਰਕਾਰਾਂ ਕਿਉਂ ਕਰਨਗੀਆਂ ਕੋਆਪਰੇਟ ਫੈਡਰਲ ਗੌਰਮੈਂਟ ਨੂੰ? ਦਿਸ ਇਜ਼ ਗਿਵ ਐਂਡ ਟੇਕ ਫੈਡਰਲ ਗੌਰਮੈਂਟ ਤੇ ਪ੍ਰਿੰਸੀਪਲ ਸਰਕਾਰਾਂ, ਤੇ ਪ੍ਰਿੰਸੀਪਲ ਸਰਕਾਰਾਂ ਨੂੰ ਅਸੀਂ ਕੁਛ ਕਹਿੰਦੇ ਹੀ ਨਹੀਂ। ਸਟੂਡੈਂਟਾਂ ਦੇ ਇਸ਼ੂ ਦੇ ਉੱਤੇ ਸਭ ਤੋਂ ਜ਼ਿਆਦਾ ਘੇਰਨਾ ਪ੍ਰਿੰਸੀਪਲ ਸਰਕਾਰਾਂ ਨੂੰ ਚਾਹੀਦਾ, ਅਸੀਂ ਉਹਨਾਂ ਨੂੰ ਕੁਛ ਕਹਿੰਦੇ ਨੀ, ਉਹਨਾਂ ਨੂੰ ਸਵਾਲ ਹੀ ਨੀ ਪੁੱਛਦੇ ਸਟੂਡੈਂਟਾਂ ਦੇ, ਮਸਲੇ ਸਿੱਧੇ ਭੱਜ ਕੇ ਟਿਊਟਰ ਸਾਹਿਬ ਦੇ ਦੁਆਲੇ ਹੋ ਜਾਂਦੇ ਹਾਂ, ਵਿਚ ਇਜ਼ ਰੋਂਗ। ਜਿਹੜਾ ਬੇਸ ਹੈ, ਜਿਹੜਾ ਬੇਸ ਹੈ ਐਕਚੁਅਲ ਮੁੱਢ ਹੈ, ਉਹਦੇ ਤੇ ਸਵਾਲ ਕਰੋ, ਉਹਨਾਂ ਨੂੰ ਸਵਾਲ ਕਰੋ, ਉਹਨਾਂ ਨੂੰ ਕਟਹਿਰੇ ਚ ਲੈ ਕੇ ਖੜਾ ਕਰੋ।
ਠੀਕ ਹੈ, ਤੁਸੀਂ ਇਹ ਗੱਲ ਤਿੰਨ ਵਾਰ ਪਹਿਲਾਂ ਵੀ ਕਹਿਤੀ, ਅੱਜ ਫਿਰ ਚੌਥੀ ਵਾਰ ਵੀ ਕਹਿਤੀ, ਮੈਂ ਤੁਹਾਨੂੰ ਇਹਦਾ ਕਹਿਣ ਹੀ ਲੱਗਾ ਸੀਗਾ ਕਿ ਯੈਸ, ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀਆਂ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਗੀਆਂ ਨੇ ਉਹਨਾਂ ਦੀ ਵੀ ਸਲਾਹ ਲਈ ਜਾਂਦੀ ਹੈ, ਬਟ ਮੇਨਲੀ ਮੈਂ ਤੁਹਾਨੂੰ ਦੱਸ ਹੀ ਚੁੱਕਾ ਹੈ ਕਿ ਮੇਨਲੀ ਇਹ ਜਿਹੜਾ ਫੈਸਲਾ ਹੈ ਇਹ ਫੈਡਰਲ ਸਰਕਾਰ ਦੀ ਜੁਰਿਸਡਿਕਸ਼ਨ ਹੈ।
ਫੈਡਰਲ ਗਵਰਨਮੈਂਟ ਕੀ ਕਰੇ,
ਫੈਡਰਲ ਸਰਕਾਰ ਦੀ ਕੋਈ ਮਜਬੂਰੀ ਨਹੀਂ ਹੈ, ਤਾਂ ਹੀ ਹੁਣ ਉਹਨਾਂ ਨੇ ਕਹਿ ਦਿੱਤਾ ਕੀ ਮਜਬੂਰੀ ਹੈ। ਹੁਣ ਕਹਿ ਰਹੇ ਨੇ ਮੰਤਰੀ ਸਾਹਿਬ ਵੀ ਅਸੀਂ ਇਹਨੂੰ ਕੈਪ ਲਾਵਾਂਗੇ, ਘਟਾਵਾਂਗੇ। ਹੁਣ ਦੇਖੋ ਧਿਆਨ ਦੇ ਨਾਲ,
ਕੈਪ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਨਾਲ ਲੈ ਕੇ ਲਾਉਣਗੇ, ਪ੍ਰੋਵਿੰਸ਼ੀਅਲ ਸਰਕਾਰਾਂ ਦੀ ਸਲਾਹ ਲੈਣਗੇ,
ਸਲਾਹ ਤਾਂ ਲੈਣਗੇ ਬਿਲਕੁਲ, ਪਰ ਉਸ ਮਰਜ਼ੀ ਦਾ ਉਹਨਾਂ ਦੀ ਹੈ ਨਾ, ਸਲਾਹ ਜਿਹੜੀ, ਸਲਾਹ ਜਿਹਦੀ ਮਰਜ਼ੀ ਲਈ ਜਾਓ। ਹੁਣ ਇੱਕ ਘਰ ਦੇ ਵਿੱਚ ਬੱਚਾ ਕਹਿੰਦਾ ਜੀ ਮੈਂ
ਰੋਜ਼ ਦੀਆਂ ਚਾਹੀਦਾ,
ਫੈਸਲਾ ਤੇ ਪੇਰੈਂਟਸ ਦਾ ਨਾ ਵੀ ਉਹਨੂੰ ਚਾਰ ਚੋਕਲੇਟਸ ਉਹਦੀ ਸਿਹਤ ਲਈ ਠੀਕ ਹੈ ਕਿ ਨਹੀਂ ਠੀਕ ਹੈ, ਵੀ ਇਹਨੂੰ ਭਾਈ ਸਾਹਿਬ ਬੱਚਾ ਮੰਗ ਕਰ ਰਿਹਾ ਵੀ ਰੋਜ਼ ਮੈਨੂੰ ਚਾਰ ਚੋਕਲੇਟ, ਬੱਚਾ ਖੁਸ਼ ਹੈ,
ਮਜੋਰਟੀ ਸਰਕਾਰ ਹੋਵੇ ਇੰਡੀਆ ਵਰਗੀ
ਫੈਸਲਾ ਕਰਨਾ ਹੈ। ਔਰ ਇਹਦੇ ਵਿੱਚ ਤੁਸੀਂ ਨੰਬਰ ਦੇਖੋ ਨਾ, ਦੇਖੋ ਇਹ ਜਿਹੜਾ ਇੱਕ ਬੜੀ ਇੰਪੋਰਟੈਂਟ ਚੀਜ਼ ਸਮਝਣ ਵਾਲੀ ਹੈ ਵੀ ਜੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ, ਠੀਕ ਹੈ ਨੀ, ਹੁਣ ਪਿਛਲੇ ਸਾਲ 2023 ਦੇ ਵਿੱਚ ਕਿੰਨੇ ਸੀਗੇ, 8 ਲੱਖ ਦੀ ਗੱਲ ਹੋ ਰਹੀ ਸੀਗੀ, ਠੀਕ ਹੈ। ਹੁਣ ਜਿਹੜੀ ਅੱਜ ਗੱਲ ਹੋ ਰਹੀ ਹੈ ਕਿ ਉਹ ਗੱਲ ਹੋ ਰਹੀ ਹੈ ਜੀ 9 ਲੱਖ, ਔਰ ਪਿਛਲੇ ਸਾਲ ਵੀ, ਪਿਛਲੇ ਸਾਲ ਵੀ ਮੰਤਰੀ ਸਾਹਿਬ ਦਾ ਵਸ ਚੱਲਦਾ ਤੇ ਪਿਛਲੇ ਸਾਲ ਹੀ ਇਹਨਾਂ ਨੇ 9 ਲੱਖ ਦੀ ਗੱਲ ਕਰ ਰਹੇ ਸੀ ਵੀ 9 ਲੱਖ ਹੈ, ਔਰ ਇਹਨਾਂ ਦਾ ਇਹ ਸੀਗਾ ਵੀ ਜਿਹੜੇ ਤੁਹਾਨੂੰ ਪਤਾ ਵੀ ਜੇ 9 ਲੱਖ ਇੰਟਰਨੈਸ਼ਨਲ ਸਟੂਡੈਂਟ ਦੇ, ਔਰ ਇੱਕ ਇੰਟਰਨਲ ਪਾਲਿਸੀ ਡਾਕੂਮੈਂਟ ਤਾਂ ਇਹ ਦੱਸ ਰਿਹਾ ਸੀਗਾ ਕਿ ਇਹ 2027 ਤੱਕ 14 ਲੱਖ ਇੰਟਰਨੈਸ਼ਨਲ ਸਟੂਡੈਂਟ ਐਪਲੀਕੇਸ਼ਨ ਇਹਨੇ ਪ੍ਰੋਸੈਸ ਕਰਨੇ ਸ਼ੁਰੂ ਕਰ ਦੇਣੇ ਸੀ, ਜਿਹੜੀ ਅੱਜ 9 ਲੱਖ ਤੇ ਗਿਣਤੀ ਨਾ, ਹੁਣ ਕੈਪ, ਹੁਣ ਗੱਲ ਉਲਟੀ ਹੋ ਰਹੀ ਹੈ, ਬਟ ਪਹਿਲਾਂ ਤੇ ਇਹਨਾਂ ਦੀ ਇੰਟਰਨਲ ਇਹਨਾਂ ਦਾ ਪਾਲਿਸੀ ਡਾਕੂਮੈਂਟ ਦੱਸ ਰਿਹਾ ਸਰਕਾਰ ਦਾ ਕਿ 9 ਲੱਖ ਦੀ ਬਜਾਏ ਇਹਨਾਂ ਨੇ 14 ਲੱਖ ਇੰਟਰਨੈਸ਼ਨਲ ਸਟੂਡੈਂਟ ਐਪਲੀਕੇਸ਼ਨ 2027 ਤੱਕ ਲੈ ਕੇ ਆਉਣੀਆਂ ਸੀਗੀਆਂ। ਪੈਸਾ ਕੌਣ ਬਣਾਉਂਦਾ, ਸਾਰੇ ਯੂਨੀਵਰਸਿਟੀਜ਼ ਔਰ ਕਾਲਜਿਸ ਪੈਸਾ ਬਣਾ ਰਹੇ ਆ, ਔਰ ਇਹਦੇ ਵਿੱਚੋਂ ਖੁਦ ਇਹ ਤਾਂ ਮੰਤਰੀ ਸਾਹਿਬ ਨੇ ਵੀ ਮੰਨਿਆ, ਮੰਤਰੀ ਸਾਹਿਬ ਨੇ ਕਿਹੜਾ, ਮੰਤਰੀ ਸਾਹਿਬ ਨੂੰ ਯਾਦ ਤਾਂ ਹੋਏ, ਮੰਤਰੀ ਸਾਹਿਬ ਨੂੰ ਪਤਾ ਨਹੀਂ ਹੈ, ਮੰਤਰੀ ਸਾਹਿਬ ਮਾਰਕ ਮਿਲਰ ਸਾਹਿਬ ਖੁਦ ਮੰਨਦੇ ਨੇ ਕਿ ਇਹਦੇ ਵਿੱਚੋਂ ਬਹੁਤ ਸਾਰੇ ਐਸੇ ਕਾਲਜ ਜਾਂ ਐਸੇ ਹੋ ਗਏ ਨੇ ਜਿਨ੍ਹਾਂ ਨੇ ਮਿਸਯੂਜ਼ ਕੀਤਾ ਸਿਸਟਮ ਨੂੰ, ਉਹਨਾਂ ਨੂੰ ਵੀ ਪਤਾ ਹੈ ਕਿ ਦੋ ਕਮਰਿਆਂ ਦਾ ਕਾਲਜ ਖੋਲ ਕੇ ਤੁਸੀਂ ਪੈਸਾ ਧੜਾਧੜ ਲਈ ਜਾ ਰਹੇ ਹੋ, ਉਹ ਕਿੱਥੇ ਖਾਣਾ ਖਾ ਰਹੇ ਨੇ, ਕਿੱਥੇ ਜੋਬ ਕਰ ਰਹੇ ਨੇ, ਕਿੱਥੇ ਆ ਕੇ ਰਹਿ ਰਹੇ ਨੇ, ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਸ ਤੋਂ, ਔਰ ਮਿਲੀਅਨਸ ਆਫ ਡਾਲਰ ਲੋਕਾਂ ਨੇ ਬਣਾ ਲਏ ਨੇ, ਇਹਨੂੰ ਇੱਕ ਬਹੁਤ ਸੋਲਿਡ ਬਿਜ਼ਨਸ ਬਣਾਇਆ ਬਹੁਤ ਸਾਰੇ ਲੋਕਾਂ ਨੇ, ਚੰਗਾ ਪੈਸਾ ਬਣਾਇਆ ਮਿਲੀਅਨਸ ਆਫ ਡਾਲਰ, ਔਰ ਕਿਉਂਕਿ ਇਹ ਇੱਕ ਉਹਨਾਂ ਨੂੰ ਆਸਾਨ ਰਸਤਾ ਲੱਭ ਗਿਆ, ਔਰ ਇਹਦੇ ਨਾਲ ਜਿਹੜੇ ਹਰ ਮਹੀਨੇ ਇਹਦੇ ਸਟੂਡੈਂਟਸ ਦਾ ਵੀ ਬੜਾ ਵੱਡਾ ਨੁਕਸਾਨ ਹੋ ਰਿਹਾ। ਜਦੋਂ ਸਟੂਡੈਂਟਸ ਇਸ ਵੱਡੀ ਤਦਾਦ ਚ ਆ ਰਹੇ ਨੇ ਜਿਨ੍ਹਾਂ ਨੂੰ ਅਸੀਂ ਸਰਵਿਸਿਜ਼ ਨਹੀਂ ਦੇ ਪਾ ਰਹੇ, ਜਿਨ੍ਹਾਂ ਨੂੰ ਅਸੀਂ ਸਪੋਰਟ ਨਹੀਂ ਦੇ ਪਾ ਰਹੇ ਸਟੂਡੈਂਟਸ ਨੂੰ, ਉਹਨਾਂ ਦੀ ਜੋਬ ਪਹਿਲਾਂ ਤੇ ਜੋਬ ਦੀ ਸਾਰਾ ਅਲਾਊਡ ਜਿਹੜਾ ਲੀਗਲ ਲਿਮਿਟ ਸੀਗੀ ਉਹ ਪਹਿਲਾਂ ਇਹਨਾਂ ਨੇ 20 ਘੰਟੇ ਰੱਖੀ ਹੋਈ ਸੀ, ਹੁਣ ਸ਼ਾਇਦ ਦੁਬਾਰਾ 20 ਘੰਟੇ ਕਰਨ ਦੀ ਫਿਰ ਗੱਲ ਹੋ ਰਹੀ ਹੈ। ਆ ਥੋੜੀ ਦੇਰ ਲਈ ਇਹਨਾਂ ਨੇ ਕੀਤਾ ਹੈਗਾ ਕਿ 20 ਘੰਟੇ ਸਟੂਡੈਂਟ, ਦੇਖੋ ਅਸੀਂ ਅੱਖਾਂ ਬੰਦ ਕਰਕੇ ਰੱਖਿਆ ਹੋਇਆ ਸੀ, ਸਿਸਟਮ ਇੰਨਾ ਜ਼ਿਆਦਾ ਖਰਾਬ ਅਸੀਂ ਕੀਤਾ ਹੋਇਆ, ਬਾਕੀ ਉਹ ਗੱਲ ਠੀਕ ਕਹਿ ਰਹੇ ਸਿਸਟਮ ਆਊਟ ਆਫ ਕੰਟਰੋਲ ਹੈ, ਔਰ ਇਹਦੇ ਵਿੱਚ ਬਹੁਤ ਸਾਰੀ ਐਕਸਪਲੋਇਟੇਸ਼ਨ ਹੋ ਰਹੀ ਹੈ, ਕਿਉਂਕਿ ਸਟੂਡੈਂਟ ਦੱਸੋ ਸਟੂਡੈਂਟ ਦਾ 20 ਘੰਟੇ ਚ ਖਰਚਾ ਚੱਲਦਾ ਹੀ ਨਹੀਂ ਹੈ। ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਟੂਡੈਂਟ ਇੱਥੇ ਆਉਂਦੇ ਨੇ ਉਹਨਾਂ ਦੇ ਪੇਰੈਂਟਸ ਉੱਥੋਂ ਕਿਸੇ ਤਰ੍ਹਾਂ ਪੈਸੇ ਇਕੱਠੇ ਕਰਕੇ ਇੰਟਰਨੈਸ਼ਨਲ ਸਟੂਡੈਂਟ ਨੂੰ ਇੱਥੇ ਭੇਜ ਰਹੇ ਨੇ? ਜਿਹੜਾ ਕੋਈ ਸਟੂਡੈਂਟ, ਮੈਂ ਸਿੱਧੀ ਇੱਕ ਗੱਲ ਕਹਾਂਗਾ, ਜਿਹੜੇ ਉੱਥੇ ਲੋਕਾਂ ਕੋਲ ਪੈਸੇ ਹੈ ਇੰਡੀਆ ਦੇ ਵਿੱਚ, ਜਿਹਨਾਂ ਲੋਕਾਂ ਕੋਲ ਪੈਸੇ ਆ, ਉਹ ਇਹ 2 ਕਮਰੇ ਦੇ ਕਾਲਜ ਵਿੱਚ ਇੱਥੇ ਭੇਜਣਗੇ ਵੀ ਆਹ 2 ਕਮਰੇ ਚ ਕਾਲਜ ਸਾਡਾ ਬੱਚਾ ਪੜ੍ਹਦਾ ਹੈ। ਉਹਨਾਂ ਜਿਹਨਾਂ ਕੋਲ ਪੈਸਾ ਆ ਉਹ ਤੇ ਉੱਥੇ ਕਿਤੇ ਅਮਰੀਕਾ ਜਾਂ ਵਧੀਆ ਯੂਨੀਵਰਸਿਟੀ ਜਿਹੜੀਆਂ ਅਮਰੀਕਾ ਦੀਆਂ, ਇੰਗਲੈਂਡ ਦੀ, ਉੱਥੇ ਪੜ੍ਹਦੇ ਬੱਚੇ। ਇਹ ਤੇ ਸਾਡੇ ਤੁਹਾਡੇ ਵਰਗੇ ਸਧਾਰਨ ਪਰਿਵਾਰਾਂ ਤੋਂ ਬੱਚੇ ਵਿਚਾਰੇ ਆ ਰਹੇ ਨੇ, ਇੱਕ ਤੇ ਅਸੀਂ ਉਹਨਾਂ ਦਾ ਪੈਸਾ ਇੰਨਾ ਨਿਚੋੜ ਲੈਂਦੇ ਉਹਨਾਂ ਤੋਂ, ਬਹੁਤ ਮੁਸ਼ਕਿਲ ਹੈ ਉਹ ਪੇਰੈਂਟਸ ਵਿਚਾਰੇ। ਮੈਂ ਹੈਰਾਨ ਹੁੰਦਾ ਕਿ ਕਿੰਨੀ ਮੁਸ਼ਕਿਲ ਦੇ ਨਾਲ ਮਿਹਨਤ ਦੀ ਕਮਾਈ ਉਹਨਾਂ ਦੀ ਮਿਹਨਤ ਦੀ ਕਮਾਈ, ਔਰ ਹੁਣ ਪਹਿਲਾਂ $10,000 ਇਹ ਕਹਿੰਦੇ ਸੀ ਤੁਹਾਨੂੰ ਅਸੀਂ ਤੁਹਾਡਾ ਦੇਖਣਾ, ਹੁਣੇ $20,000 ਕਰ ਦਿੱਤਾ ਇਹਨਾਂ ਨੇ। ਉਹਨਾਂ ਦੀ ਮਿਹਨਤ ਦੀ ਕਮਾਈ ਦੇ ਨਾਲ ਅਸੀਂ ਪੈਸੇ ਇੱਕ ਤੇ ਉਹਨਾਂ ਦੇ ਲੈ ਰਹੇ ਹਾਂ, ਦੂਸਰਾ ਉਹ ਇੱਥੇ ਉਹਨਾਂ ਨੂੰ ਪੜ੍ਹਾਈ ਨਹੀਂ ਅਸੀਂ ਪ੍ਰੋਪਰ ਕਰਵਾ ਰਹੇ ਬੱਚਿਆਂ ਨੂੰ। ਤੁਸੀਂ ਪੁੱਛ ਕੇ ਦੇਖੋ ਜਿਹੜਾ ਮੈਂ ਜਿਹੜੇ ਬੱਚੇ ਕੋਰਸਿਸ ਕਰ ਰਹੇ ਨੇ ਉਹਦੇ ਲਿਹਾਜ਼ ਦੇ ਨਾਲ ਕਿਹੜੀ ਇਹਨਾਂ ਨੂੰ ਵਧੀਆ ਜੋਬਸ, ਹਾਈ ਪੇਇੰਗ ਜੋਬਸ ਮਿਲ ਜਾਣੀਆਂ ਨੇ? ਤੁਸੀਂ ਇੰਨਾ ਪੈਸਾ ਲੈ ਰਹੇ ਹੋ, ਤੁਸੀਂ ਯੂਨੀਵਰਸਿਟੀਜ਼ ਜਾਂ ਫਿਰ ਵਧੀਆ ਉਹਨਾਂ ਨੂੰ ਪੜ੍ਹਾਈ ਕਰਵਾਓ ਨਾ। ਬੱਚੇ ਜਿਹੜੇ ਗ੍ਰੇਡ 12 ਕਰਕੇ ਆ ਰਹੇ ਨੇ, ਐਟਲੀਸਟ ਗੈਟ ਦੈਮ ਗੁੱਡ ਕੋਰਸਿਸ, ਜੇ ਚਲੋ ਲੈ ਕੇ ਫਿਰ ਉਹਨਾਂ ਨੂੰ ਕਹੋ ਜੀ, ਜਿਹੜੀ ਯੂਨੀਵਰਸਿਟੀਜ਼ ਔਰ ਕਾਲਜਿਸ ਇੰਨਾ ਪੈਸਾ ਬਣਾ, ਕਹੋ ਜੀ ਪ੍ਰੋਪਰ ਅਸੀਂ ਇੰਸਪੈਕਟ ਕਰਾਂਗੇ ਤੁਹਾਨੂੰ, ਓਨਟੈਰੀਓ ਦਾ ਇੰਨਾ ਕੋਟਾ ਹੈ, ਇੰਨਾ ਤੁਹਾਡਾ ਅਲਬਰਟਾ ਦਾ ਹੈ, ਇਹ ਸਾਰਾ ਕੋਟਾ ਤੁਸੀਂ ਐਲੋਕੇਟ ਕਰਨਾ ਤੇ ਫੈਡਰਲ ਸਰਕਾਰ ਇਹ ਮੇਕ ਸ਼ੋਰ ਕਰੇ, ਇਹ ਮੇਕ ਸ਼ੋਰ ਕਰੇ ਕਿ ਜਿੰਨਾ ਅਸੀਂ ਕੋਟਾ ਐਲੋਕੇਟ ਕਰ ਰਹੇ ਹਾਂ ਇਹ ਜਿਹੜੀ ਜਿਹੜੀ ਇਹ ਪ੍ਰੋਪਰ ਯੂਨੀਵਰਸਿਟੀ ਨੂੰ ਹੋਵੇ, ਪ੍ਰੋਪਰ ਕਾਲਜ ਨੂੰ ਹੋਵੇ, ਔਰ ਉਹਨਾਂ ਨੂੰ ਮੇਕ ਸ਼ੋਰ ਕਰੋ ਕਿ ਉਹਨਾਂ ਕੋਲ ਰਹਿਣ ਦਾ ਕੀ ਪ੍ਰਬੰਧ ਹੈ, ਬੱਚਾ ਜਿੱਥੇ ਜੋਬ ਕਰਨ ਜਾ ਰਿਹਾ ਉਹਦੀ ਕੀ ਇਨਫੋਰਮੇਸ਼ਨ ਲੈ ਰਹੇ ਆ, 20 hours ਤੁਸੀਂ ਅਲਾਓ ਕੀਤਾ, ਬੱਚੇ ਤਾਂ ਇੱਥੇ 40-40, 50-50 ਘੰਟੇ ਕੰਮ ਕਰ ਰਹੇ ਨੇ, 20 hours ਤੁਹਾਡਾ ਲੀਗਲ ਬੜੀ ਦੇਰ ਦਾ, ਹੁਣ ਥੋੜੀ ਦੇਰ ਇਹਨਾਂ ਨੇ ਛੂਟ ਦਿੱਤੀ ਹੈ, ਹਰ ਬੱਚਾ ਕੋਈ ਬੱਚਾ ਦੇਖ ਲਓ ਜ਼ਿਆਦਾਤਰ ਜਿਹੜੇ ਬੱਚੇ ਨੇ ਉਹ 20 hours ਕੰਮ ਥੋੜੀ ਕਰਦੇ ਆ, ਜ਼ਿਆਦਾਤਰ ਜਿਹੜੇ ਬੱਚੇ ਨੇ ਉਹ 30-40 hours ਕੰਮ ਕਰਦੇ ਆ, ਕਿਉਂਕਿ ਪੇਰੈਂਟਸ ਉੱਥੋਂ ਕਹਿੰਦੇ ਆ ਕਿ ਜੀ ਅਸੀਂ ਇੰਨਾ ਪੈਸਾ ਲਾ ਕੇ ਤੈਨੂੰ ਭੇਜਿਆ, ਹੁਣ ਆਪਣਾ ਰਹਿਣ ਦਾ ਖਾਣ ਦਾ ਤੁਸੀਂ ਇੰਤਜ਼ਾਮ ਕਰੋ, ਬੱਚੇ ਕਿੱਦਾਂ ਰਹਿਣ ਖਾਣ ਦਾ ਇੰਤਜ਼ਾਮ ਕਰਨਗੇ, ਬੱਚੇ ਜਾ ਕੇ ਕਿਤੇ ਵੀ ਕੰਮ ਕਰਦੇ ਆ, ਅੱਛਾ ਜਦ ਤੁਹਾਡੀ ਲੀਗਲ ਅਲਾਊਡ ਹੀ 20 hours ਹੈ, ਬੱਚਾ 40 hours ਕੰਮ ਕਰ ਰਿਹਾ, ਬਾਕੀ ਕਿੱਦਾਂ ਕੰਮ ਕਰਦੇ ਆ, ਸਾਰੇ ਕੈਸ਼ ਤੇ ਕੰਮ ਕਰ ਰਿਹਾ, ਕਿਹਨੂੰ ਨਹੀਂ ਪਤਾ ਕੈਸ਼ ਦੇ ਉੱਤੇ ਕੰਮ ਕਰ ਰਿਹਾ, ਫਿਰ ਕੈਸ਼ ਤੇ ਉਹ ਐਕਸਪਲੋਇਟ ਵੀ ਕਰਦੇ ਨੇ ਬੱਚਿਆਂ ਨੂੰ ਕਿ ਜੀ ਅਸੀਂ ਘੱਟ ਪੈਸੇ ਦੇਣੇ, ਕਿੱਥੇ ਦਿੰਦੇ, ਮੈਨੂੰ ਕੈਸ਼ ਤੇ ਬਹੁਤ ਘੱਟ ਲੋਕ ਹੋਣਗੇ ਜਿਹੜੇ ਕੈਸ਼ ਤੇ, ਵੈਸੇ ਕੈਸ਼ ਤੇ ਬੱਚੇ ਨੂੰ ਉਹ ਘੱਟ ਪੈਸੇ ਦਿੰਦੇ ਨੇ, ਔਰ ਉਹਦੇ ਨਾਲ ਅਸੀਂ ਦੇਖਦੇ ਹਾਂ ਕਿ ਇੱਥੇ ਕਿੰਨੇ ਬੱਚੇ ਟੈਂਸ਼ਨ ਚ ਹੈ, ਕਿੰਨੀਆਂ ਡੈਥਸ ਹੋ ਰਹੀਆਂ, ਸੋ ਇਹ ਜਿਹੜਾ ਸਾਰਾ ਸਿਸਟਮ ਹੈ, ਸਿਸਟਮ ਨੂੰ ਵਿਰਸਾ ਵਸੀ ਐਨ ਐਸ ਐਸ ਲਈ ਜਸਟੀਫਾਈ ਨਾ ਕਰੀਏ, ਔਰ ਇਹਦੇ ਚ ਦਿੱਕਤ ਦੇਖੋ, ਇਹ 14 lakh, ਇਹ ਜਿਹੜਾ ਅੱਜ 8 lakh ਦੀ ਗੱਲ ਹੋ ਰਹੀ ਹੈ, 14 lakh ਤੇ ਚਲੇ ਜਾਣਾ ਸੀਗਾ 2022 ਦੇ ਵਿੱਚ, ਮੈਂ 23 ਦੇ ਨੰਬਰ ਵੀ ਤੁਹਾਡੇ ਨਾਲ ਸਾਂਝੇ ਕਰ ਚੁੱਕਾ, 2022 ਦੇ ਵਿੱਚ ਅਸੀਂ 5,51,000 ਇੰਟਰਨੈਸ਼ਨਲ ਸਟੂਡੈਂਟ ਇੱਥੇ ਆਏ ਸੀਗੇ, ਕਿੰਨੇ ਆਏ ਸੀ ਦੁਬਾਰਾ ਸੁਣ ਲਓ, 2022 ਦੇ ਵਿੱਚ 5,51,000 5.5 lakh ਸਟੂਡੈਂਟ ਆਏ ਸੀ, ਠੀਕ ਹੈ, 2022 ਦੇ ਵਿੱਚ, ਹੁਣ 23 ਦੇ ਵਿੱਚ ਇਹ ਕਹਿੰਦੇ ਜੀ ਅਸੀਂ 5.5 lakh ਨਹੀਂ, ਅਸੀਂ ਤਾਂ ਜੀ 9 lakh ਲੈ ਕੇ ਆਉਣੇ ਆ, 900,000 550,000 ਦੀ ਬਜਾਏ 900,000 ਦੀ ਗੱਲ ਹੋ ਰਹੀ ਸੀ, ਚਲੋ 800,000 ਆਏ, ਹੁਣ ਉਹ ਕਹਿ ਰਹੇ ਨੇ ਕਿ ਨਹੀਂ ਜੀ ਇਹ ਜਿਹੜੀ ਇਹਨਾਂ ਦੀ ਆਪਣੀ ਪਾਲਿਸੀ ਦੱਸ ਰਹੀ ਹੈ 2027 ਤੱਕ 1.4 million 14 lakh ਤੱਕ ਅਸੀਂ ਇਹ ਲੈ ਕੇ ਆਉਣੇ ਆ, ਔਰ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾਓ ਕਿ ਅੱਛਾ, ਔਰ ਜਿਹੜੀ ਇਹਦੀ ਵਾਸਟ ਮੈਜੋਰਟੀ ਹੈ, ਹੁਣ ਜੇ ਮੈਂ ਗੱਲ ਕਰਾਂ ਐਲਬਰਟਾ ਕਿੰਨੇ ਜਾਣਗੇ ਸਟੂਡੈਂਟ, 10-15 hazard ਸਟੂਡੈਂਟ ਜਾਂਦਾ, ਦੈਟਸ ਇਟ, ਐਲਬਰਟਾ ਕੋਈ ਜ਼ਿਆਦਾ ਸਟੂਡੈਂਟ ਥੋੜੀ ਜਾਂਦੇ ਉੱਥੇ, ਜਿੰਨੇ ਲੱਖਾਂ ਚ ਆ ਰਹੇ ਆ 5 lakh 8 lakh ਜਾਂ ਹੁਣ ਇਹ ਗੱਲ ਕਰਦੇ ਸੀ 14 lakh, ਫਰਜ਼ ਕਰ ਲਓ ਜੀ 8 lakh ਆਏ ਆ, ਉਹ ਐਲਬਰਟਾ ਕਿੰਨੇ ਜਾਂਦੇ ਆ, 10-15 hazard ਜਾਂਦੇ, ਦੈਟਸ ਇਟ, ਸਸਕੈਚੂਨ ਕਹਿੰਦੇ ਜੀ ਬੜੇ ਬਹੁਤ ਆਪਣਾ ਸਟੂਡੈਂਟ ਹੋ ਗਿਆ, ਸਸਕੈਚੂਨ ਕਿੰਨੇ ਜਾਂਦੇ ਆ, 4-5 hazard ਜਾਂਦਾ ਸਾਰਾ ਸਟੂਡੈਂਟ, ਦੈਟਸ ਇਟ, ਸਾਰਾ ਤਾਂ ਸਟੂਡੈਂਟ ਇੱਥੇ ਓਨਟੈਰੀਓ ਤੇ ਬੀਸੀ ਜਾਂਦਾ, ਜਿੰਨਾ ਸਟੂਡੈਂਟ ਆਉਣਾ ਲੱਖਾਂ ਦੀ ਤਾਦਾਦ ਇੱਥੇ ਆ ਰਹੇ ਆ, ਹੁਣ ਉਹ ਜਿਹੜੇ ਲੱਖਾਂ ਦੀ ਤਾਦਾਦ ਚ ਆ ਰਹੇ ਨੇ ਇੱਥੇ ਸਟੂਡੈਂਟ ਆ ਰਹੇ ਨੇ ਇੱਥੇ ਓਨਟੈਰੀਓ ਦੇ ਵਿੱਚ, ਉਹਨਾਂ ਨੂੰ ਜਿਹੜੇ ਇਹਨਾਂ ਦੇ ਕਾਲਜਿਸ ਨੇ ਉਹਨਾਂ ਕਹੋ ਜੀ ਉਹਨਾਂ ਨੂੰ ਪ੍ਰੋਪਰ ਹੋਸਟਲ ਪ੍ਰੋਵਾਈਡ ਕਰੋ, ਪ੍ਰੋਪਰ ਤੁਹਾਡੇ ਹੋਸਟਲ ਬਣੇ ਹੋਣ ਰਹਿਣ ਲਈ, ਠੀਕ ਹੈ, ਨਹੀਂ ਯੂ ਸ਼ੁਡ ਬੀ ਪ੍ਰੋਵਾਈਡਿੰਗ ਦੈਮ ਕਿ ਇਹ ਹੋਸਟਲ ਹੈ ਜੀ, ਇਹ ਤੁਸੀਂ ਇੱਥੇ ਰਹੋ, ਉੱਥੇ ਹੋਸਟਲ ਦੇ ਵਿੱਚ ਪ੍ਰੋਪਰ ਮੈਸ ਹੋਵੇ, ਉਹਨਾਂ ਤੋਂ ਤੁਸੀਂ ਪੇਮੈਂਟ ਲੈ ਲਓ, ਬੱਚੇ ਨੇ ਤਾਂ ਕਿਤੇ ਰਹਿਣਾ ਹੀ ਆ, ਇੱਥੇ 10-10, 12-12 ਬੱਚੇ ਆਮ ਗੱਲ ਹੈ, ਆ ਸੁਣਿਆ ਸੀ ਤੁਸੀਂ ਆਪਣੇ ਮੇਅਰ ਸਾਹਿਬ, ਅੱਛਾ ਮੰਤਰੀ ਸਾਹਿਬ ਨੇ ਵੀ ਗੱਲ ਮੰਨੀ ਹੈ ਕਿ 10-10, 12-12 ਬੱਚੇ ਰਹਿੰਦੇ ਨੇ ਉੱਥੇ, 10-10, 12-12 ਬੱਚੇ ਇੱਕ ਘਰ ਦੇ ਵਿੱਚ ਰਹਿ ਰਹੇ ਆ, ਬੇਸਮੈਂਟ ਚ ਰਹਿ ਰਹੇ ਆ, ਉਹ ਬਿਜ਼ਨਸ ਬਣ ਗਿਆ ਕਿੱਡਾ ਬੜਾ, ਸੋ ਉਹਨਾਂ ਨੂੰ ਪ੍ਰੋਪਰ ਰਹਿਣ ਦੀ ਉਹਨਾਂ ਪ੍ਰੋਵਾਈਡ ਕਰੋ, ਉਹਨਾਂ ਦੀ ਜੋਬਸ ਦਾ ਪ੍ਰੋਵਾਈਡ ਕਰੋ, ਫਿਰ ਜਿਹੜੀ ਐਜੂਕੇਸ਼ਨ ਉਹਨਾਂ ਨੂੰ ਤੁਸੀਂ ਦੇ ਰਹੇ ਹੋ, ਮੰਤਰੀ ਸਾਹਿਬ ਨੇ ਆ ਵੀਕਐਂਡ ਤੇ ਕਿਹਾ ਹੈ ਕਿ ਪ੍ਰੀਮੀਅਮ ਡਾਲਰ, ਵਰਡ ਉਹਨਾਂ ਦਾ ਹੀ ਹੈ, ਉਹਨਾਂ ਦੇ ਵਰਡ ਯੂਜ਼ ਕਰ ਰਿਹਾ ਮੈਂ, ਸਾਰੇ ਵਰਡ ਉਹਨਾਂ ਦੇ ਆ ਕਿ ਪ੍ਰੀਮੀਅਮ ਤੁਸੀਂ ਉਹਨਾਂ ਤੋਂ ਪੇਮੈਂਟ ਲੈ ਰਹੇ ਹੋ, ਤੇ ਪ੍ਰੀਮੀਅਮ ਪੈਸਾ ਜ਼ਿਆਦਾ ਲੈ ਰਹੇ ਹੋ ਤੁਸੀਂ ਸਟੂਡੈਂਟਸ ਤੋਂ ਜਿਹੜੇ ਇੱਥੇ ਲੋਕਲ, ਇੱਥੇ ਲੋਕਲ ਬੱਚੇ ਨੇ ਪੜ੍ਹ, ਉਹਦਾ ਕਾਰਨ ਕੀ ਹੋਇਆ, ਇਹਦਾ ਸਿਸਟਮ ਦਾ ਇੱਕ ਬਹੁਤ ਵੱਡਾ ਲੂਪ ਹੋਲ ਇਹ ਰਿਹਾ ਕਿ ਜਿਹੜੇ ਕਾਲਜਿਸ ਨੇ ਉਹਨਾਂ ਨੇ ਤਾਂ ਇੱਕ ਰਸਤਾ ਲੱਭ ਲਿਆ ਕਿ ਬਿਲਕੁਲ ਜੀ ਇੰਨਾ ਪੈਸਾ ਇੰਟਰਨੈਸ਼ਨਲ ਸਟੂਡੈਂਟ ਤੋਂ ਸਾਨੂੰ ਮਿਲ ਸਕਦਾ, ਉਹਨਾਂ ਨੇ ਇੱਕ ਰਸਤਾ ਲੱਭ ਲਿਆ, ਉਹ ਮਿਲੀਅਨਸ ਆਫ ਡਾਲਰ ਉਹਨਾਂ ਨੇ ਬਣਾ ਲਿਆ, ਬਿਲਡਿੰਗਾਂ ਬਣਾ ਲਈਆਂ, ਕਿੰਨਾ ਪੈਸਾ ਬਣਾ, ਹੁਣ ਮੇਰਾ ਫਰਜ਼ ਕਰ ਲਓ ਕੱਲ ਤੱਕ ਮੇਰਾ ਕੋਈ ਕੰਮ ਨਹੀਂ ਸੀਗਾ, ਮੈਂ ਤੇ ਸਾਰਾ ਬਿਜ਼ਨਸ ਮਾਡਲ ਸਟੱਡੀ ਕੀਤਾ ਨਾ, ਮੈਂ ਸਾਰਾ ਬਿਜ਼ਨਸ ਮਾਡਲ ਸਟੱਡੀ ਕੀਤਾ ਵੀ ਇਹ ਕਿੱਦਾਂ ਇਹ ਪੈਸਾ ਬਣਦਾ, ਤੇ ਉਹ ਮੈਂ ਸਟੱਡੀ ਇਹ ਕੀਤਾ ਸਰ ਕਿ ਮਿਲੀਅਨ ਤੁਹਾਡਾ 6-7 lakh ਡਾਲਰ ਦਾ ਖਰਚਾ ਹੈ, ਇੱਥੇ ਮਿਲ ਜਾਂਦਾ ਸਾਰਾ ਸਿਲਸਿਲਾ, ਤੁਸੀਂ 2 college ਲੈਣੇ ਉਹ ਵੀ ਤੁਹਾਨੂੰ $1 million 2 college ਮਿਲ ਜਾਂਦੇ ਆ, ਚੰਗਾ ਪੈਸਾ ਬਣਦਾ, ਪੈਸਾ ਦੀ ਕੋਈ ਕਮੀ ਥੋੜੀ ਹੈ, ਜੇ ਬਣਾਉਣਾ ਖੋਲਣਾ ਬਿਜ਼ਨਸ ਤੇ ਬਿਜ਼ਨਸ ਬਹੁਤ ਵਧੀਆ, ਤੁਸੀਂ ਇਹ ਕਾਲਜ ਲੈ ਲਓ ਆਰਾਮ ਦੇ ਨਾਲ ਇੱਥੇ, ਠੀਕ ਹੈ ਨੀ, ਤੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਵਿਕਦੇ ਪਏ ਨੇ ਬਿਜ਼ਨਸ, ਬੜੇ ਲੋਕਾਂ ਨੇ ਪੈਸਾ ਬਣਾ ਲਿਆ ਆਲਰੇਡੀ, ਉਹ ਕਹਿੰਦੇ ਇੰਨਾ ਪੈਸਾ ਹੁਣ ਆਲਰੇਡੀ ਬਣਾ ਹੀ ਲਿਆ, ਹੋਰ ਕੀ ਕਰਨਾ ਪੈਸਾ, ਜਿਨ੍ਹਾਂ ਨੇ ਚੰਗੇ ਪੈਸੇ ਬਣਾ ਲਏ ਤੁਹਾਨੂੰ ਚਾਹੀਦਾ ਘੱਟੋ ਘੱਟ ਜਿਹੜੇ ਬੰਦਿਆਂ ਨੇ ਬਣਾਏ ਆ ਪੈਸੇ ਉਹ ਦੱਸ ਦਿੰਦੇ ਸਾਰਾ ਵੀ ਇੱਦਾਂ ਪੈਸੇ ਬਣਦੇ ਸਿਸਟਮ ਦੇ ਵਿੱਚੋਂ, ਔਰ ਉਹਦੇ ਚ ਹੁਣ ਕੀ ਕਰਨਾ ਕੀ ਹੈ ਕੁਛ ਵੀ ਨੀ, ਕੱਲ ਨੂੰ ਵਾਈ ਮੀਡੀਆ ਨੇ ਬਣਾਉਣੇ, ਉਹ ਵੀ ਜਾ ਕੇ ਆਰਾਮ ਦੇ ਨਾਲ ਇੱਕ ਕਾਲਜ ਕੁਲਜ ਖਰੀਦੋ, ਉੱਥੇ ਸਟੂਡੈਂਟ ਆਉਂਦੇ ਨੇ, ਉੱਥੇ ਆਰਾਮ ਦੇ ਨਾਲ ਆਪਣੇ ਪੈਸੇ ਬਣਾਓ, ਪਰ ਸਟੂਡੈਂਟ ਚੰਗਾ ਪੈਸਾ ਬਣਦਾ ਇਹਦੇ ਵਿੱਚੋਂ। ਔਰ ਫਿਰ ਲੇਕਿਨ ਮੁੱਦਾ ਇਹ ਹੈ ਕਿ ਉਦੋਂ ਤੁਸੀਂ ਨਾ ਤਾਂ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹੋ ਉਹਨਾਂ ਨੂੰ, ਔਰ ਰੋਜ਼ ਪ੍ਰੋਟੈਸਟ ਹੋਏ ਹੁੰਦੇ ਆ, ਕੋਈ ਫੇਲ ਹੋ ਗਿਆ, ਕੋਈ ਪਾਸ ਹੋ ਗਿਆ, ਕੁਛ ਕੁਛ ਹੋ ਗਿਆ, ਔਰ ਕੋਈ ਫਿਰ ਇੰਟਰਨੈਸ਼ਨਲ ਹੈਡਲਾਈਨਸ ਬਣਦੀਆਂ ਨੇ ਵੀ ਆਹ ਸਾਰਾ ਕੁਛ ਹੋ ਰਿਹਾ। ਅੱਜਕੱਲ੍ਹ ਤਾਂ ਇੰਟਰਨੈਸ਼ਨਲ, ਕਿਉਂਕਿ ਇੱਥੇ ਪ੍ਰੋਟੈਸਟ ਹੋਏਗਾ, ਕੁਛ ਹੁੰਦਾ, ਇੰਟਰਨੈਸ਼ਨਲ ਲੈਵਲ ਤੇ ਹੈਡਲਾਈਨਸ ਬਣ ਰਹੀਆਂ ਨੇ। ਸਿਸਟਮ ਸਾਡਾ ਟੋਟਲੀ ਵੱਡਾ ਫੇਲੀਅਰ ਹੈ। ਔਰ ਇਹਦੇ ਚ ਮੈਂ ਇਹ ਵੀ ਦੱਸਵਾਂ ਕਿ ਜਿਹੜੇ ਸਟੂਡੈਂਟ ਆ ਰਹੇ ਨੇ, ਠੀਕ ਹੈ ਨੀ, ਉਹ ਆਪਣੇ ਇੰਡੀਅਨ ਨੇ ਮੈਕਸੀਮਮ ਸਟੂਡੈਂਟ, ਤੁਸੀਂ ਧਿਆਨ ਨਾਲ ਦੇਖੋ, ਆਪਣੇ ਇੰਡੀਆ ਤੋਂ ਆ ਰਹੇ ਨੇ ਮੈਕਸੀਮਮ ਸਟੂਡੈਂਟ। ਹਾਂਜੀ, ਨੈਕਸਟ ਕਾਲ ਤੇ ਜਾਣ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੋ ਗਿਆ
ਇੱਕ ਜਵਾਬ ਦਿਆ ਛੋਟਾ ਜਿਹਾ।
ਹਾਂਜੀ ਹਾਂਜੀ
ਐਜੂਕੇਸ਼ਨ ਦੇ ਮਾਮਲੇ ਤੇ ਫੈਡਰਲ ਗੌਰਮੈਂਟ ਦਾ ਕਿੰਨਾ ਕੰਟਰੋਲ ਹੈ ਔਰ ਪ੍ਰਿੰਸੀਪਲ ਸਰਕਾਰਾਂ ਦਾ ਕਿੰਨਾ ਕੰਟਰੋਲ ਹੈ? ਕਿੰਨੇ
100% ਫੈਡਰਲ ਸਰਕਾਰ ਦਾ ਕੰਟਰੋਲ ਹੈ ਜੀ, ਕਿੰਨੇ ਕਿੰਨਾ ਕੰਟਰੋਲ? ਦੂਜੇ ਦੀ ਤਾਂ ਗੱਲ ਹੀ ਨਾ ਕਰੋ, 100% ਕੰਟਰੋਲ ਫੈਡਰਲ ਸਰਕਾਰ ਦਾ,
100%
ਸਰਕਾਰਾਂ ਕੋਲ ਸਰਕਾਰ ਦਾ ਕੀ ਕੰਟਰੋਲ ਹੈ ਇਹਦੇ ਚ?